ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮੈ ਆਵੈ ਜਾਹੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਐ, ਮੋਹ ਕਾਲੈ ਉਠ ਜਾਹੇ। ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਲੀਏ ਕੁਲ ਆਲਮ ਸਾਹਿਬ ਗਰੀਬ ਨਵਾਜ, ਸੁਖੋ ਜੋਗੀ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਕਰਕੇ ਸਤਿਗੁਰੂ ਸੋਢੀ ਸੁਲਤਾਨ ਧੰਨ ਸ੍ਰੀ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਪਵਿੱਤਰ ਚਰਣਾਂ ਕਮਲਾਂ ਅੰਦਰ ਨਾਮਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਸਤਸੰਗੀ ਪਿਆਰਿਓ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਮਹਾਰਾਜ ਜੀ ਜੀ ਦੇ ਪਵਿੱਤਰ ਬਖਸ਼ਿਸ਼ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਪਾਵਨ ਵਿਚਾਰ ਨਾਲ ਜੁੜਨ ਦਾ ਸਮਾਂ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵਰੋ ਸਾਹਿਬ ਮੁਕੱਦਸ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਸ਼ੋਭਤ ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਏ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੇ ਸਤਸੰਗੀ ਪਿਆਰਿਓ, ਆਓ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੀਏ। ਸਤਿਗੁਰੂ ਆਪ ਦਇਆ ਦੇ ਘਰ 'ਚ ਆ ਕੇ ਮੇਰਾਮਤ ਕਰਕੇ ਤਰੁੱਟ ਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੀ ਸੇਵਾ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਬਚਨਾਂ ਨਾਲ ਜੁੜ ਸਕੀਏ, ਆਪ ਜੀ ਅਸੀਸ ਬਖਸ਼ੋ। ਭਾਵਨਾ ਪਿਆਰ ਸ਼ਰਧਾ ਅਤੇ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ।
ਪਾਵਨ ਪਵਿੱਤਰ ਅੰਮ੍ਰਿਤ ਬਚਨ ਪੌੜੀ ਨਾਲ ਜੋ ਦੋ ਸਲੋਕ ਦਰਜ ਨੇ, ਪਹਿਲਾ ਸਲੋਕ ਮਹਾਰਾਜ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਤਿਨ੍ਹਾਂ ਦੀ ਮੁਬਾਰਕ ਪਵਿੱਤਰ ਰਸਨਾ ਤੋਂ ਬਖਸ਼ਿਸ਼ ਕੀਤਾ ਹੈ, ਦੂਸਰਾ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਹੈ। ਮਹਾਰਾਜ ਜੀ ਨੇ ਦੋਨਾਂ ਸਲੋਕਾਂ 'ਚ ਨਿਰਣਾ ਦਿੱਤਾ ਹੈ ਸਤਿਗੁਰੂ ਦੀ ਸੇਵਾ ਵਿੱਚੋਂ ਕੀ ਮਿਲਦਾ ਹੈ। ਬੜਾ ਗੰਭੀਰ ਵਿਸ਼ਾ ਵੈਸੇ ਰੱਬੀ ਬਾਣੀ ਦਾ, ਇੱਕ ਇੱਕ ਸ਼ਬਦ ਗਿਆਨ ਗੁਣੀ ਗਹੀਰ ਗੁਣਾਂ ਦਾ ਬਖਸ਼ਿਸ਼ ਦਾ ਸਾਗਰ ਹੈ। ਆਪਾਂ ਇੱਕ ਸ਼ਬਦ ਨੂੰ ਵੀ ਯਤਨ ਕਰੀਏ ਨਾ। ਮਹਾਰਾਜ ਨੇ ਐਵੇਂ ਬਚਨ ਨਹੀਂ ਕਹਿ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾ। ਉਹਦਾ ਕੋਈ ਕਾਰਨ ਹੈ। ਤੁਸੀਂ ਸ਼ਬਦ ਦੀ ਤਹਿ ਵਿੱਚ ਜਾਂਦੇ ਰਹੋਗੇ ਨਾ, ਜਿਵੇਂ ਅਸੀਂ ਦੁਨਿਆਵੀ ਤੌਰ 'ਤੇ ਵੇਖੋ, ਉਦਾਹਰਣ ਹੈ, ਕੋਈ ਦੁਨਿਆਵੀ ਚੀਜ਼ ਮੋਬਾਈਲ 'ਤੇ ਦੇਖਦੇ ਹਾਂ ਜਾਂ ਬੱਚਾ ਕੋਈ ਕਿਤਾਬ ਪੜ੍ਹਦਾ, ਕਈ ਵਾਰੀ ਅਸੀਂ ਉਹਦੇ ਵਿੱਚ ਉਤਰ ਜਾਂਦੇ, ਸਾਨੂੰ ਆਲਾ ਦੁਆਲਾ ਭੁੱਲ ਜਾਂਦਾ। ਪਰ ਮੈਂ ਸੋਚਣਾ ਵੀ ਇਹ ਚੀਜ਼ ਦੁਨਿਆਵੀ ਪੱਧਰ 'ਤੇ ਸਾਡੇ ਨਾਲ ਵਰਤਦੀ ਹੈ ਬਹੁਤਾਤ ਵਿੱਚ। ਕੋਈ ਬੰਦਾ ਫੋਨ 'ਤੇ ਲੱਗਾ, ਤੁਸੀਂ ਉਹਨੂੰ ਬੁਲਾਓ, ਉਹਨੂੰ ਦੋ ਤਿੰਨ ਵਾਰ ਪਤਾ ਹੀ ਨਹੀਂ ਲੱਗਦਾ, ਇਹਦਾ ਮਤਲਬ ਹੈ ਉਹਦੇ ਵਿੱਚ ਉਤਰ ਚੁੱਕਿਆ। ਪਰ ਸੋਚਿਓ ਕਦੇ ਵੀ ਗੁਰਬਾਣੀ ਨਾਲ, ਸ਼ਬਦ ਨਾਲ ਅਸੀਂ ਇੰਨੇ ਗਹਿਰੇ ਉਤਰਦੇ ਹਾਂ ਵੀ ਅਸੀਂ ਸ਼ਬਦ ਨੂੰ ਸੁਣ ਰਹੇ ਹੋਈਏ ਅਤੇ ਸਾਨੂੰ ਪਤਾ ਹੀ ਨਾ ਲੱਗੇ ਸਾਨੂੰ ਬੁਲਾ ਕੌਣ ਰਿਹਾ। ਸਗੋਂ ਸਾਡਾ ਧਿਆਨ ਖੁਦ ਪਾਸੇ ਹੁੰਦਾ, ਸੁਣ ਅਸੀਂ ਸ਼ਬਦ ਰਹੇ ਹਾਂ, ਪੜ੍ਹ ਅਸੀਂ ਬਾਣੀ ਰਹੇ ਹਾਂ, ਧਿਆਨ ਸਾਡਾ ਪਾਸੇ ਦੇਖ ਰਿਹਾ, ਸਾਡੇ ਕੋਲੋਂ ਕੌਣ ਗੁਜ਼ਰ ਰਿਹਾ, ਕੌਣ ਬੁਲਾ ਰਿਹਾ, ਇਤਨਾ ਫਰਕ ਹੈ। ਮਹਾਰਾਜ ਅੱਜ ਉਹ ਬਖਸ਼ਿਸ਼ ਕਰਦੇ ਨੇ ਸਤਿਗੁਰੂ ਦੀ ਸੇਵਾ। ਪਹਿਲੀ ਬੇਨਤੀ ਹੈ, ਸੇਵਾ ਕੀ ਹੈ? ਅਨਕ ਭਾਂਤ ਕਰ ਸੇਵਾ ਕਰੀਏ। ਕੇਵਲ ਕੁਝ ਜ਼ਰੂਰੀ ਨੁਕਤੇ ਜਿਹਨੂੰ ਤੁਸੀਂ ਜ਼ਰੂਰੀ ਪੁਆਇੰਟ ਆਪਾਂ ਕਹਿੰਦੇ। ਮਹਾਰਾਜ ਨੇ ਕਿਹਾ ਗੁਰ ਕੀ ਸੇਵਾ ਸ਼ਬਦ ਵਿਚਾਰ, ਫਿਰ ਪਰਮਾਤਮਾ ਦੀ ਸੇਵਾ ਉਹਦੀ ਬੰਦਗੀ ਹੈ। ਇਸ ਲਈ ਜਿਹੜੀ ਵੀ ਸੇਵਾ ਅਸੀਂ ਕਰਨੇ ਹਾਂ, ਤੁਸੀਂ ਪਰਮਾਤਮਾ ਦੀ ਬੰਦਗੀ ਕਰਦੇ ਹੋ, ਗੁਰੂ ਦੇ ਸ਼ਬਦ ਨੂੰ ਸੁਣਦੇ ਹੋ, ਕਥਾ ਕੀਰਤਨ ਪਾਠ ਕਰਦੇ ਹੋ, ਸੁਣਦੇ ਹੋ, ਗੁਰੂ ਕੇ ਦਰ ਦੀ ਬਹਿਰੂਨੀ ਸੇਵਾ ਕਰਦੇ ਹੋ, ਸਾਰੀ ਸੇਵਾ ਕਰਨੀ ਚਾਹੀਦੀ। ਪਰ ਮਹਾਰਾਜ ਜੀ ਦਾ ਇੱਕ ਨਿਰਣਾ ਹੈ ਜਿੱਥੋਂ ਆਪਾਂ ਅੱਜ ਬਚਨ ਰਮਣ। ਮਹਾਰਾਜ ਕਹਿਣ ਲੱਗੇ ਉਹ ਨਿਰਣਾ ਇਹ ਹੈ, ਸੇਵਾ ਉਹ ਸਫਲ ਹੈ ਜਿਹੜੀ ਸਤਿਗੁਰੂ ਦੇ ਮੁਤਾਬਕ ਕੀਤੀ ਜਾਏ। ਤੁਸੀਂ ਅੰਮ੍ਰਿਤ ਬਚਨ ਪੜ੍ਹਦੇ ਹੋ, ਸਾਧ ਸੇਵਾ ਕੀਤੀ ਸਫਲ ਹੈ। ਹੁਣ ਸਫਲ ਦੇ ਅਰਥ ਕੀ ਨੇ? ਦੋਵਾਂ ਸ਼ਬਦਾਂ ਨੂੰ ਨਖੇੜੋ ਸਿਆਣੇ ਸੱਜਣ ਸੁਣਿਓ, ਸੱਸੇ ਨੂੰ ਲਹਿਦਾ ਕਰ ਲਓ, ਫਲ ਨੂੰ ਲਹਿਦਾ ਕਰ ਲਓ। ਸਾ ਦਾ ਅਰਥ ਹੁੰਦਾ ਸਾਹਿਤ, ਦੋ ਸ਼ਬਦ ਨੇ, ਇੱਕ ਸੱਸੇ ਨਾਲ ਕੰਨਾ ਹੈ ਸਾਹਿਤ, ਇੱਕ ਹੈ ਸੱਸੇ ਕੰਨੇ ਤੋਂ ਬਿਨਾਂ ਸਹਿਤ। ਸਹਿਤ ਅਤੇ ਸਾਹਿਤ, ਸਾਹਿਤ ਦਾ ਅਰਥ ਹੈ ਕੋਈ ਕਿਤਾਬਾਂ ਜਿਹਦੇ ਅੰਦਰ ਕੋਈ ਲਿਟਰੇਚਰ ਇਤਿਹਾਸ ਹੋਵੇ, ਸਾਹਿਤ ਦਾ ਅਰਥ ਹੈ ਵਿਦ ਨਾਲ। ਸੱਸੇ ਦਾ ਅਰਥ ਹੋਇਆ ਨਾਲ, ਫਲ ਦਾ ਅਰਥ ਹੋਇਆ ਫਲ ਦੇ ਨਾਲ। ਉਹ ਸੇਵਾ ਵਿੱਚੋਂ ਫਲ ਮਿਲਦਾ ਹੈ, ਕੈਸੀ ਹੋਵੇ? ਮਹਾਰਾਜ ਕਹਿਣ ਲੱਗੇ ਕਿਹੜੀ? ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਹੁਣ ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਸ਼ਬਦ ਹੈ ਜੀ, ਫਿਰ ਸੁਣਨਾ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰ ਤੋਂ ਬਚਨ ਨਿਕਲੇ, ਕਿਤੇ ਆਪਾਂ ਭੱਟ ਸਾਹਿਬਾਨਾਂ ਦੀ ਰਸਨਾ ਤੋਂ ਅੰਮ੍ਰਿਤ ਬਚਨ ਸੁਣਨੇ ਰੱਬੀ ਬਾਣੀ 'ਚ। ਕਹਿਣ ਲੱਗੇ ਜਿਹਦੇ ਗੁਰੂ ਅਮਰਦਾਸ ਸਾਹਿਬ ਜੀ ਦਾ ਮਨ ਮੰਨਿਆ, ਬਾਬਾ ਜੇਠਾ ਜੀ ਦੇ ਰੂਪ 'ਚ ਸੇਵਾ ਕੀਤੀ, ਅਤੇ ਸੇਵਾ ਕਰਦਿਆਂ ਜਿਹਦੇ ਮਨ ਮੰਨ ਗਿਆ ਨਾ, ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਦਿੱਤਾ ਜਿਹੜਾ ਦੁਨੀਆ 'ਤੇ ਕਿਸੇ ਨੂੰ ਨਹੀਂ ਮਿਲਦਾ। ਤੁਸੀਂ ਅੰਮ੍ਰਿਤ ਬਚਨ ਸੁਣਦੇ ਹੋ ਕਿ ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ। ਉਹ ਕਦੋਂ ਮਿਲਿਆ? ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਦਰ ਭਿੱਜ ਗਿਆ। ਇਸ ਲਈ ਜਿਹੜੀ ਸੇਵਾ ਕਰੀ, ਜਿੱਥੇ ਜਿਹਨੂੰ ਜਿਹੜੀ ਸੇਵਾ ਮਿਲੀ ਹੈ, ਉਹ ਇਹ ਸਮਝ ਕੇ ਕਰੀਏ ਇਹ ਮੈਂ ਗੁਰੂ ਦੇ ਚਰਨਾਂ ਦੀ ਸੇਵਾ ਕਮਾ ਰਿਹਾ, ਕੋਈ ਸੇਵਾ ਹੋਵੇ। ਅਤੇ ਹੁਣ ਮਹਾਰਾਜ ਅੱਜ ਬਖਸ਼ਿਸ਼ ਕਰਦੇ ਨੇ ਕਿ ਸੇਵਾ ਵਿੱਚੋਂ ਕੀ ਪ੍ਰਾਪਤ ਹੁੰਦਾ, ਜਿਹਨੇ ਨਹੀਂ ਕੀਤੀ ਉਹਦੇ ਹਾਲਾਤ ਕੀ ਨੇ, ਅਤੇ ਜਿਸ ਨੇ ਸੇਵਾ ਕਮਾਈ ਹੈ ਉਹਦੇ ਹਾਲਾਤ ਕੀ ਨੇ। ਪਹਿਲੇ ਦੋ ਸਲੋਕਾਂ 'ਚ ਗੁਰੂ ਅਮਰਦਾਸ ਸਾਹਿਬ ਮਹਾਰਾਜ, ਪਹਿਲਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਅਤੇ ਫਿਰ ਸੇਵਾ 'ਚੋਂ ਕੀ ਮਿਲਦਾ, ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਨੇ। ਪਾਵਨ ਪਵਿੱਤਰ ਸਲੋਕ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਮੁਕੱਦਸ ਪਵਿੱਤਰ ਰਸਨਾ ਤੋਂ ਬਖਸ਼ਿਸ਼ ਕੀਤਾ ਹੈ ਜੀ।
ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ, जीते कर्म कमाहे।
हुण वेखो जी, सुनियो बड़े ख्याल नाल, गुरु दी सेवा तो बिना, गुरु दे मन मन्ने तो बिना, गुरु ते भावना तो बिना जिन्ने कर्म ने वो कर्म केड़े? ये हुण दुनियावी कर्मां दा जिक्र नहीं है जी। असी धार्मिक कर्म करने आ, पर कई बार इस तरीके नाल करदे वी ओह खत्म हो जांदे। जिवें तुसी जानदे हो, जिमीदार बीज पाउंदा ना, दो तरीकिआं नाल बीज नूं फल नहीं लगता। सुक्की जमीन विच जिमीदार बीज देवे उहनूं फिर भी फल नहीं लगता, सुक्की मिट्टी विच बीज नहीं उगदा जी। दूजे पासे जमींदार पानी नाल खेत भर देवे, पानी नाल भरे हुए खेत विच बीज बीजिआ उह वी गल जांदा। इहदे लई वत्तर चाहीदी ना, ना सुक्की ना गिल, ना इस तरीके का इमोशनल पुणा होवे ते ना निराशा होवे। इहदा मतलब है मन है जिहड़ा वत्तर हो गया। इहनूं महाराज जी ने कहा बिना गुरु की सेवा तो जिन्ने कर्म ने वो करेगा मारे कहन लगे निफल है। बिन सतगुर सेवे जी के बंधन, गुरु की सेवा तो बिना बाकी जिन्ने कर्म करेगा धार्मिक तौर पर मारे कहते सिर्फ जी के बंधन ने। थोड़ा जिहा आपां खुलासा कर लईए, बात समझ आ जाए। जी दे बंधन क्यों ने? क्योंकि जिन्ने कर्म असी गुरु तों परे करके करांगे ना धार्मिक, वह की होणगे? वह मेरे अंदर भी किसी होर दे अंदर भी होमे बनाउणगे। मैं कथा करना, मैं कीर्तन करना, मैं पाठ करना, मैं सेवा करना, यह की है होमे? मेरे वर्गा दूजा कोई नहीं। सियाने पता की कहिंदे ने, कहन लगे तू यह कह भी मैं सियाणा, कोई बुरी गल नहीं। तू यह कह मैं पढ़िया, कोई बुरी गल नहीं। पर तू यह कवें सिर्फ मैं जानदा, सिर्फ मैं पढ़िया, यह होमे है। दसन लई जनाउन लई दोवां च फर्क है। ते मारे कहणगे जेते कर्म कमाए, जिन्ने कर्म होमे विच आके कीते होमे, यह बंधन फिर जोनी पाए। बिन सतगुर सेवे जी के बंधन, जेते कर्म कमाए। हुण किन्ने कर्म ने? महाराज गुरु तेग बहादुर साहब जी का पवित्र श्लोक है, बंदा धार्मिक कर्म करता भी ये बंधन टुट जान, ध्यान दियो। पर महाराज कहन लगे धार्मिक कर्म कई बारी बंदे नूं बन्न दिंदे ने। महाराज ये किस तरीके नाल? महाराज कहिंदे दुनिया ते जिन्ने इशनान ने, ख्याल करियो, बिन सतगुर सेवे जी के बंधना जेते कर्म कमाहे, जिन्ने धार्मिक कर्म नूं इस लई ने, बंदा मुक्त होवे, जिउंदिआं मुक्त होवे, इहदा जीवन आनंदित होवे। पर महाराज कहिंदे होया कि तीर्थ वरत यार दान कर, ख्याल करो ये की ने सारे धार्मिक कर्म ने। तीर्थ स्थाना ते जाना, अपन महाराज गुरु रामदास साहब जी के दर दे आए हैं। भावें कई साडे सज्जन कहिंदे जी तीर्थ, तीर का अर्थ हुंदा किनारा, आथ का अर्थ हुंदा घाट, वो किनारा जिथों पार होया जाए, जिथों शिप पार हुंदे है वह शिपां का तीर्थ है, घाट है, किनारे का उथाओं है। तो जिथों जीव पार हुंदे ने गुरु का तीर्थ है, इसलिए बाणी च गुरु नूं भी तीर्थ कहा है। हुण महाराज कहिंदे गुरु कोल आया, तीर्थ वरत दा अर्थ हुंदा संजम रखना, नेत्रा ना बुरा ना वेखना, कन्ना ना बुरा ना सुनना, इस तरीके नाल सारे वरत ने संजम ने। दान करना, माया चो दुसवंध कढ़ना, सफल हो जाए। महाराज कहिंदे कीते काम तिन्ने ही, तीर्थ वरत यार दान कर। प्रबंधन किवें बन गया? मन में धरै गुमान, एक करके मन च हंकार कर लिया मेरे वर्गा कोई नहीं। ते महाराज जी होया कि कहन लगे बस ये कीते इस तरीके ना भी ये विच गुरु सेविया नहीं। गुरु का सेवना की है? गुरु मुताबक नहीं कीता, गुरु इच्छा मुताबक नहीं करिया। ते महाराज कहिंदे होया कि तीर्थ वरत यार दान कर, मन में धरै गुमान, नानक नेह फल जात तेह ज्यो कुंचर इशनान। हाथी दुनिया ते वाहिद एक ऐसा जानवर है, बाकी सारे पहला लिबड़दे है फिर नहाउंदे है। हाथी पहला नहाउंदा फिर लिबड़दा है। तुसी वेखियो, आपां पिंडां वाले अक्सर तुसी कदे वेखिया होना भी हाथी दी चमड़ी ते ना मिट्टी दीआं पेपड़ियां बज्जियां हुंदियां, उह सारी उमर नहीं लैंदियां। उह नहाउंदा भी है, लत्थां नूं आउंदियां ते उपर ते होर मिट्टी पा लैंदा। महाराज कहिंदे जिहड़ा बंदा धार्मिक कर्म करके होमे करदा है, बिन सतगुर सेवे जी के बंधन, जेते कर्म कमाए, जिन्ने कर्म कमाए होमे कर ली, ते महाराज कहिंदे हाथी दे इशनान वांगू है। चाहीदा यह सी भी मन नूं मैल लगी है, शब्द सेविया, गुरु नाल जुड़िया उतर जाए, ਕੀਤਾ ਇਹ ਵੀ ਗੁਰੂ ਦੀ ਦਰ ਦੀ ਸੇਵਾ ਕਮਾ ਲਈ, ਪਰ ਗੁਰੂ ਦੀ ਇੱਛਾ ਮੁਤਾਬਕ ਨਹੀਂ, ਮੁੜ ਕੇ ਹਉਮੈ ਕਰ ਲਈ, ਇਹ ਜੀ ਦੇ ਬੰਧਨ ਬਣ ਗਏ ਜਿੰਨੇ ਕਰਮ ਹਨ।
ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ।
ਮਹਾਰਾਜ ਜੀ ਕਹਿਣ ਲੱਗੇ ਬਿਨਾਂ ਗੁਰੂ ਦੇ ਸ਼ਬਦ ਨੂੰ ਸੇਵੇ ਤੋਂ ਬਿਨਾਂ, ਹੁਣ ਅੱਗੇ ਤੁਰੇ ਉਸ ਸ਼ਬਦ ਨੂੰ ਲੈ ਕੇ, ਬਿਨਾਂ ਸਤਿਗੁਰੂ ਦੇ ਸ਼ਬਦ ਨੂੰ ਸੇਵੇ ਤੋਂ ਬਿਨਾਂ ਠਾਵਰ ਨਾ ਪਾਵੀ, ਟਿਕਾਣਾ ਨਹੀਂ ਮਿਲਦਾ। ਟਿਕਾਣਾ ਕਿਹਨੂੰ ਮਿਲਣਾ? ਸਰੀਰ ਦਾ ਨਾ ਸੋਚਿਓ, ਇਹਨੂੰ ਸਭ ਨੇ ਟਿਕਾਣੇ ਲਾ ਦੇਣਾ। ਜਿਹੜੇ ਬੰਦੇ ਲਵਾਰਸ ਨੇ ਸਰੀਰ ਨੂੰ, ਤਾਂ ਉਹਨਾਂ ਦੇ ਨੂੰ ਟਿਕਾਣਾ ਮਿਲ ਜਾਂਦਾ। ਅਸਲ ਗੱਲ ਹੈ ਮਨ ਦੀ ਅਤੇ ਜੀਵ ਦੀ। ਜਿੰਨੀ ਦੇਰ ਮਨ ਨਿੱਜ ਘਰ ਵਿੱਚ ਨਹੀਂ ਨਾ ਆਉਂਦਾ, ਉਨੀ ਦੇਰ ਇਹਦਾ ਠੌਰ ਨਹੀਂ ਹੈ। ਠੌਰ ਮਤਲਬ ਟਿਕਾਣਾ। ਹੁਣ ਠੌਰ ਠਵਰ ਨਾ ਪਾਵਈ, ਉਹ ਕਿਹੜਾ ਟਿਕਾਣਾ? ਦੋ ਤਿੰਨ ਪ੍ਰਮਾਣ ਨੇ ਰੱਬੀ ਬਾਣੀ ਚੋਂ। ਪਹਿਲਾ ਪ੍ਰਮਾਣ ਇਹ ਹੈ ਵੀ ਮਨ ਬਾਹਰ ਫਿਰਦਾ। ਹੁਣ ਆਪਾਂ ਪਰਿਵਾਰਾਂ ਵਾਲੇ ਹੈ, ਬੱਚੇ ਨੂੰ ਆਪਾਂ ਵੇਖੀਏ ਤੇ ਬੱਚਾ ਘਰ ਤੋਂ ਬਾਹਰ ਜਾਂਦਾ, ਮਾਂ ਉਹਨੂੰ ਆਵਾਜ਼ ਦਿੰਦੀ ਹੈ ਘਰੇ ਆ ਜਾ, ਮਾਂ ਪਿਓ ਫੋਨ ਕਰਦੇ ਘਰ ਆ ਜਾ। ਤੇ ਕਈ ਵਾਰੀ ਬੱਚਾ ਬਾਹਰ ਰਵੇ ਤੇ ਸਿਆਣੇ ਬੰਦੇ ਕਹਿੰਦੇ ਟਿਕਾਣਾ ਘਰੇ ਆ ਕੇ ਮਿਲਣਾ, ਜਦੋਂ ਮਰਜ਼ੀ ਫਿਰਦਾ ਰਹੇ। ਹੁਣ ਗੁਰੂ ਵੀ ਤੇ ਮਾਤਾ ਪਿਤਾ ਦੀ ਨਿਆਈ ਹੈ ਨਾ। ਮਹਾਰਾਜ ਵੀ ਮਨ ਨੂੰ ਆਵਾਜ਼ ਦੇ ਕੇ ਕਹਿੰਦੇ ਆ ਵੀ ਪਰਦੇਸੀ ਚੜਿਆ ਫਿਰਦਾ ਹੈ, ਟਿਕਾਣਾ ਉਦਾਂ ਹੀ ਮੰਨਣਾ ਮਨਾ ਜਿੱਦੇ ਘਰੇ ਆ ਜਾਏਗਾ, ਚੰਗਾ ਇਹ ਹੈ ਘਰੇ ਆ ਜਾ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਫਿਰ ਤੁਸੀਂ ਸੋਹਿਲਾ ਸਾਹਿਬ ਪੜ੍ਹਦੇ ਹੋ, ਮਹਾਰਾਜ ਜੀ ਰੋਜ਼ ਬਖਸ਼ਿਸ਼ ਕਰਦੇ ਨੇ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏਗੋ ਫੇਰਾ। ਬਿਨਾਂ ਸਤਿਗੁਰੂ ਨੂੰ ਸੇਵੇ ਤੋਂ ਮਹਾਰਾਜ ਬਖਸ਼ਿਸ਼ ਕਰਦੇ ਨੇ, ਬਿਨਾਂ ਸਤਿਗੁਰੂ ਨਾਲ ਜੁੜੇ ਤੋਂ ਕਦੇ ਠੌਰ ਨਹੀਂ ਮਿਲਦਾ। ਤੇ ਜੇ ਟਿਕਾਣਾ ਨਾ ਮਿਲਿਆ ਦੀ ਨਿਸ਼ਾਨੀ ਕੀ ਹੈ? ਮਰ ਜੰਮਹਿ ਆਵਹਿ ਜਾਏ, ਮਰਦਾ ਹੈ ਜੰਮਦਾ ਹੈ, ਜੰਮ ਜੰਮ ਮਰੈ ਮਰੈ ਮਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਯੋ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਮਰ ਜੰਮਹਿ ਆਵੈ ਜਾਏ। ਇੱਕ ਬੇਨਤੀ ਹੋਰ ਕਰਾਂ, ਕੱਲ੍ਹ ਵੀ ਆਪ ਜੀ ਦੇ ਚਰਨਾਂ 'ਚ ਕੀਤੀ ਸੀ ਬੰਗਲਾ ਸਾਹਿਬ ਤੋਂ, ਅੱਜ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ। ਤੀਰਥ ਦੀ ਗੱਲ ਆਏਗੀ, ਅਸੀਂ ਕਹਿੰਦੇ ਕੋਈ ਤੀਰਥ ਨਹੀਂ। ਜਨਮ ਮਰਨ ਦੀ ਗੱਲ ਆਏਗੀ, ਕਹਿਣਗੇ ਕੋਈ ਜਨਮ ਮਰਨ ਨਹੀਂ। ਸ਼ਬਦ ਜਪੋ ਤੇ ਕਹਿਣ ਲੱਗੇ ਤੋਤਾ ਰੱਟਣਾ, ਬਾਣੀ ਪੜੋ ਤੇ ਕਹਿਣ ਲੱਗੇ ਮੰਨੇ ਤੋਂ ਬਿਨਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ, ਮੱਥਾ ਟੇਕੋ ਤੇ ਕਹਿਣ ਲੱਗੇ ਸਮਝੇ ਬਿਨਾਂ ਆਉਣ ਦਾ ਫਾਇਦਾ ਕੋਈ ਨਹੀਂ। ਹੋਰ ਨਾਸਤਕ ਇਹਨੂੰ ਕਹਿੰਦੇ ਨੇ, ਇਸੇ ਨੂੰ ਨਾਸਤਕ ਕਹਿੰਦੇ ਨੇ। ਦੋ ਸ਼ਬਦਾਂ ਨੂੰ ਚੇਤੇ ਰੱਖਿਓ, ਇੱਕ ਸਨਾਤਨੀ ਮਤ ਦੇ ਰਾਵਣ ਨੇ, ਗੁਸਤਾਖੀ ਭਰੇ ਬੋਲਨੇ ਪਰ ਪਰਵਾਨਿਓ ਪਿਆਰ ਨਾਲ। ਇੱਕ ਹਿੰਦੂ ਧਰਮ ਵਿੱਚ ਰਾਵਣ ਹੈ, ਉਹਨੂੰ ਲੰਕਾ ਦਾ ਰਾਵਣ ਕਹਿੰਦੇ ਨੇ। ਉਸ ਕਰਕੇ ਉਹਨਾਂ ਮੁਤਾਬਕ ਕੀ ਜੰਗ ਯੁੱਧ ਹੋਇਆ ਤੇ ਕਿੰਨਾ ਨੁਕਸਾਨ ਹੋਇਆ, ਮੈਂ ਥੋੜੀ ਜਿਹੀ ਬੇਨਤੀ ਕਰਨ ਲੱਗਾ ਜੀ। ਇਹ ਕਿੱਥੋਂ ਗੱਲ ਨਿਕਲਦੀ ਹੈ? ਇੱਕ ਸਾਡੀ ਮਤ ਵਿੱਚ, ਸਿੱਖ ਮਤ ਵਿੱਚ, ਸਿੱਖ ਧਰਮ ਦੇ ਰਾਵਣ ਨੇ, ਉਹ ਲੰਕਾ ਦਾ ਰਾਵਣ ਹੈ ਜਿਹੜਾ ਉਹਨਾਂ ਦਾ, ਸਾਡੇ ਵਾਲੇ ਸ਼ੰਕਾ ਦੇ ਰਾਵਣ ਨੇ। ਰੋਜ਼ ਨਵਾਂ ਸ਼ੰਕਾ, ਰੋਜ਼ ਨਵੀਂ ਦੁਬਧਾ। ਇਹ ਵੀ ਕਲੇਸ਼ ਹੈ, ਰਾਵਣ ਦੀ ਬਿਰਤੀ ਦਾ ਜ਼ਿਕਰ ਹੈ, ਸ਼ੰਕਾ ਇੱਕ ਬਿਰਤੀ ਹੈ, ਇਹਨੂੰ ਸ਼ੰਕਾ ਦਾ ਰਾਵਣ ਕਹਿ ਸਕਦੇ ਆਪਾਂ। ਰੋਜ਼ ਨਵੇਂ ਨਵਾਂ ਸ਼ੱਕ। ਧਰਮ ਇਹ ਗੱਲ ਸਿਖਾਉਂਦਾ ਹੈ ਵੀ ਮਨ ਦੀਆਂ ਦੋ ਯਾਤਰਾਵਾਂ ਨੇ ਜੀ, ਮਰ ਜੰਮੈ ਆਵੈ ਜਾਏ। ਜੇ ਤਾਂ ਗੁਰੂ ਨਾਲ ਜੁੜ ਗਏ ਫਿਰ ਤਾਂ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਦੈਟ ਸੋਲਵ, ਗੱਲ ਖਤਮ ਹੋ ਗਈ। ਪਰ ਜੇ ਗੁਰੂ ਨਾਲ ਨਾ ਜੁੜੇ, ਮਹਾਰਾਜ ਕਹਿਣ ਲੱਗੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ, ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਮੁੱਕਰ ਨਹੀਂ ਸਕਦੇ। ਕਿੰਨੇ ਪ੍ਰਮਾਣ ਆਪਾਂ ਪੜ੍ਹ ਸਕਦੇ ਹਾਂ ਜੀ ਰੱਬੀ ਬਾਣੀ ਚੋਂ। ਮਹਾਰਾਜ ਕਹਿਣ ਲੱਗੇ ਵਾਰ ਵਾਰ ਆਉਣਾ ਪਏਗਾ। ਇੱਥੋਂ ਤੱਕ ਕਿਹਾ ਨਾ ਬਾਬਾ ਕਬੀਰ ਸਾਹਿਬ ਜੀ ਨੇ, ਕਹਿਣ ਲੱਗੇ ਜਦੋਂ ਚਾਰ ਪੈਰ ਹੋਏ ਤੇ ਦੋ ਸਿੰਘ ਹੋਏ। ਹੁਣ ਬੰਦੇ ਨੂੰ ਕਹੀਏ ਨਾ ਰੱਬ ਦੀ ਬੰਦਗੀ ਕਰ, ਉਹ ਕਹਿੰਦਾ ਬਥੇਰਾ ਟਾਈਮ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਉਦੋਂ ਜਪੇਗਾ ਜਦੋਂ ਸਿਰ ਤੇ ਸਿੰਘ ਹੋਏ ਤੇ ਲੱਤਾਂ ਚਾਰ ਹੋ ਗਈਆਂ। ਜਬ ਦੋਏ ਸਿੰਘ ਚਾਰ, ਚਾਰ ਪਾਓ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਭਾਵ ਇਹ ਹੈ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਇਹ ਮਨ ਠਹਿਰਦਾ ਨੇ, ਠਵਰ ਨਾ ਪਾਵਈ, ਟਿਕਾਣਾ ਨਹੀਂ ਮਿਲਦਾ ਇਹਨੂੰ। ਹੁਣ ਟਿਕਾਣਾ ਮਿਲੇਗਾ ਕਿਵੇਂ? ਇੱਕ ਪ੍ਰਮਾਣ ਹੋਰ। ਮਹਾਰਾਜ ਜੀ ਸੁਖਮਨੀ ਸਾਹਿਬ 'ਚ ਕਿਰਪਾ ਕਰਦੇ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸ਼ਰਾਮ। ਬਿਸ਼ਰਾਮ ਕੀ ਹੁੰਦਾ? ਟਿਕਾਣਾ। ਆਰਾਮ ਦਾ ਅਰਥ ਹੁੰਦਾ ਜਿੱਥੇ ਤੁਸੀਂ ਕੁਝ ਟਾਈਮ ਲਈ ਰੁਕਦੇ ਹੋ, ਵਿਸ਼ਰਾਮ ਦਾ ਅਰਥ ਹੁੰਦਾ ਜਿੱਥੇ ਪੱਕੇ ਰੁਕ ਜਾਂਦੇ। ਹੁਣ ਮਹਾਰਾਜ ਕਿਰਪਾ ਕਰਦੇ ਨੇ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵੇ, ਮਰ ਜਮਹੇ ਆਵਹਿ ਜਾਏ। ਗੁਰੂ ਦੇ ਸ਼ਬਦ ਨਾਲ ਜੁੜੇ ਤੋਂ ਬਿਨਾਂ ਕਦੇ ਮਨ ਨਹੀਂ ਠਹਿਰਦਾ। ਥੋੜ੍ਹਾ ਜਿਹਾ ਨੁਕਤਾ ਦਿਆਂ ਜੇ ਤੁਹਾਡੇ ਪਕੜ 'ਚ ਆਏ, ਜਦੋਂ ਵੀ ਤੁਸੀਂ ਸ਼ਬਦ ਨੂੰ ਪੜ੍ਹੋ, ਗੁਰਬਾਣੀ ਨੂੰ ਪੜ੍ਹੋ, ਇਹਨੂੰ ਸੁਣੋ ਜ਼ਰੂਰ। ਜਿੰਨਾ ਗੁਰਬਾਣੀ ਨੂੰ ਸੁਣੋਗੇ, ਤੁਸੀਂ ਮੂਲ ਮੰਤਰ ਸਾਹਿਬ ਜਪਦੇ ਹੋ, ਗੁਰਮੰਤਰ ਜਪਦੇ ਹੋ, ਇਕੱਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪਦੇ ਹੋ, ਜਿਹੜਾ ਸ਼ਬਦ ਜਪਦੇ ਹੋ, ਜਿਵੇਂ ਤੁਹਾਡਾ ਮਨ ਲੱਗਦਾ ਹੈ, ਇੱਕ ਵਾਰ ਜ਼ਰੂਰ ਬਾਣੀ ਪੜ੍ਹੋ, ਪਰ ਪੜ੍ਹਦਿਆਂ ਹੋਏ ਸੁਣੋ ਜ਼ਰੂਰ। ਕਿਉਂਕਿ ਸ਼ਬਦ ਵਿੱਚ ਸਿਰਫ ਤਾਕਤ ਹੈ ਜਿਹੜਾ ਮਨ ਨੂੰ ਰੋਕ ਸਕਦਾ ਹੈ। ਨਹੀਂ ਤੇ ਮੈਂ ਨਹੀਂ ਕਹਿ ਰਿਹਾ, 22 ਲੱਖ ਪਲੱਸ ਕਿਲੋਮੀਟਰ ਇੱਕ ਸੈਂਕਿੰਡ ਵਿੱਚ ਮਨ ਜਾਂਦਾ ਹੈ, ਮਨੋਵਿਗਿਆਨ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਸਪੀਡ ਦੀ ਗੱਲ ਨਹੀਂ ਕਰਦੇ, ਮਹਾਰਾਜ ਕਹਿੰਦੇ ਨੇ ਨਿਮਖ ਮਹਿ 4 ਕੁੰਟ ਫਿਰਾਵਾ ਹੈ। ਤੇ ਹੁਣ ਗੁਰੂ ਦੇ ਸ਼ਬਦ ਤੋਂ ਬਿਨਾਂ ਠਹਿਰੇਗਾ ਕਿਵੇਂ? ਮੈਨੂੰ ਸਤਿਗੁਰ ਸੇਵੇ ਠਵਰ ਨਾ ਪਾਵੇ, ਮਰ ਜੰਮੇ ਆਵੇ ਜਾਏ। ਇਹ ਵਾਰ ਵਾਰ ਸਰੀਰ ਧਾਰਨ ਕਰਦਾ, ਵਾਰ ਵਾਰ ਆਉਂਦਾ। ਇੱਕ ਬੇਨਤੀ ਫਿਰ ਇਸੇ ਸ਼ਬਦ ਤੇ, ਇਸ ਪੰਗਤੀ ਤੇ ਸੁਣਨਾ। ਕਈਆਂ ਦੇ ਮਨ ਚ ਆਉਂਦਾ ਜੀ ਕਿਵੇਂ ਹੁੰਦਾ ਹੈ, ਇਹ ਫਿਲੋਸਫੀ ਬੜੀ ਵੱਡੀ ਔਰ ਗੁਰਮਤ ਨੇ ਇਹਨੂੰ ਬਹੁਤ ਸੌਖਾ ਕਰਕੇ ਸਮਝਾਇਆ ਜੀ। ਵੇਖੋ ਤੁਹਾਡੇ ਕੋਲ ਫੋਨ ਨੇ, ਬਹੁਤ ਧਿਆਨ ਨਾਲ ਸੁਣਿਓ, ਤੁਹਾਡੇ ਕੋਲ ਲੈਪਟੋਪ ਨੇ, PC ਨੇ, ਜਿਹੜਾ ਵੀ ਤੁਹਾਡੇ ਕੋਲ ਇੰਸਟਰੂਮੈਂਟ ਹੈ ਇਲੈਕਟ੍ਰਿਕ ਦਾ। ਸਾਡੇ ਫੋਨ 'ਤੇ ਅੱਜ ਕੀ ਹੁੰਦਾ, ਨੰਬਰ ਸੇਵ, ਬਾਕੀ ਦੂਜੀ ਚੀਜ਼ਾਂ ਸੇਵ। ਤੁਸੀਂ ਫੋਨ ਬਦਲਦੇ ਹੋ, ਡਾਟਾ ਨਹੀਂ ਬਦਲਦਾ, ਉਵੇਂ ਰਹਿੰਦਾ, ਉਹ ਅਗਲੇ ਫੋਨ ਵਿੱਚ ਫਿਰ ਆ ਜਾਂਦਾ। ਮਨ ਵੀ ਇਹੀ ਹੈ, ਸਰੀਰ ਰੂਪੀ ਫੋਨ ਬਦਲਦਾ, ਅੰਦਰ ਦੇ ਸੰਸਕਾਰ ਉਹੀ ਰਹਿੰਦੇ ਨੇ। ਉਹ ਜਦੋਂ ਅਗਲਾ ਸਰੀਰ ਧਾਰਨ ਕੀਤਾ ਜਾਂਦਾ ਨਾ, ਚਲੋ ਇਹਨੂੰ ਹੋਰ ਸੌਖਾ ਕਰਦੇ ਹਾਂ, ਜਿਹੜੀ ਚੀਜ਼ ਮਨ ਕੋਲੇ ਹੁੰਦੀ ਹੈ ਉਹ ਦਿਮਾਗ ਨੂੰ ਦਿੰਦਾ। ਦਿਮਾਗ ਅੱਗੇ ਬਾਡੀ ਨੂੰ ਮੈਸੇਜ ਕਨਵੇ ਕਰਦਾ, ਸੁਨੇਹਾ ਭੇਜਦਾ, ਉਹਦੇ ਹਿਸਾਬ ਨਾਲ ਸਰੀਰ ਚੱਲਦਾ। ਜਿਹੜਾ ਬੰਦਾ ਮਨ ਦਾ ਬਿਮਾਰ, ਉਹਨੂੰ ਦੁਨੀਆਂ 'ਚ ਕੋਈ ਠੀਕ ਨਹੀਂ ਕਰ ਸਕਦਾ, ਗੁਰੂ ਕਰ ਸਕਦਾ, ਦੁਨਿਆਵੀ ਡਾਕਟਰ ਸਾਈਕੋਲੋਜਿਸਟ ਨਹੀਂ ਕਰ ਸਕਦੇ। ਕਿਉਂਕਿ ਜਿਹਦਾ ਮਨ ਬਿਮਾਰ ਹੋਣਾ, ਜੇ ਦਿਮਾਗ ਨੇ ਵਾਰ ਵਾਰ ਬਿਮਾਰ ਹੋਣਾ, ਅਤੇ ਜਿਹਦਾ ਦਿਮਾਗ ਬਿਮਾਰ ਦੇ ਸੁਨੇਹ ਭੇਜਦਾ। ਹੁਣ ਸਾਡੇ ਦਿਮਾਗ ਦੇ ਸੱਜਾ ਅਤੇ ਖੱਬਾ ਹਿੱਸਾ, ਬਾਈਕ ਸਾਈਡ ਦਾ ਜਿਹੜਾ ਹਿੱਸਾ, ਤੁਸੀਂ ਡਾਕਟਰਾਂ ਨੂੰ ਪੁੱਛਿਓ, 70,000 ਦੇ ਲਗਭਗ ਰੋਜ਼ ਨੈਗੇਟਿਵ ਥੋਟ ਪੈਦਾ ਕਰਦਾ ਜੀ ਬੈਕ ਸਾਈਡ, ਉਹ ਰੋਜ਼ ਪੈਦਾ ਹੁੰਦੇ ਨੇ। ਪਰ ਜਿਹਦੇ ਕੋਲ ਸ਼ਬਦ ਆ, ਉਹ ਨੈਗੇਟਿਵ ਥੋਟ ਨੂੰ ਮਾਰ ਦਿੰਦਾ, ਨੈਗੇਟਿਵ ਸੋਚ ਨੂੰ ਮਾਰ ਦਿੰਦਾ। ਹੁਣ ਜਿਹੜਾ ਮਨ ਹੈ, ਇਹਦੇ ਕੋਲ ਸੰਸਕਾਰ ਨੇ ਜਨਮਾਂ ਜਨਮਾਂ ਦੇ। ਮਹਾਰਾਜ ਨੇ ਕਿਹਾ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਹੋਰ ਇਹ ਕਾਹਦੇ ਨਾਲ ਕਾਲਾ ਹੋਇਆ, ਇਹਨੂੰ ਕੋਈ ਦੁਨਿਆਵੀ ਧੂੜ ਥੋੜ੍ਹੀ ਲੱਗੀ, ਮਰ ਜੰਮੇ ਆਵੇ ਜਾਏ। ਉਹ ਜਿਹੜੇ ਸੰਸਕਾਰ ਮਨ ਕੋਲੇ ਨੇ, ਮਨ ਜਿਹੜੇ ਸਰੀਰ ਨੂੰ ਧਾਰਨ ਕਰਦਾ, ਫਿਰ ਉਸ ਦਿਮਾਗ ਵਿੱਚ ਇਹ ਆਪਣੀ ਮੈਮਰੀ ਫਿਰ ਅਪਲੋਡ ਕਰ ਦਿੰਦਾ, ਅਤੇ ਦਿਮਾਗ ਅੱਗੇ ਸਰੀਰ ਨੂੰ ਚਲਾਉਣ ਲੱਗ ਪੈਂਦਾ। ਦਿਮਾਗ 'ਤੇ ਸੜ ਜਾਂਦਾ, ਕਿਉਂਕਿ ਦੁਨਿਆਵੀ ਜਾਂ ਨਾਸਤਿਕ ਜਾਂ ਇਸ ਕਾਮਰੇਡ ਵਿਚਾਰਧਾਰਾ ਦੇ ਲੋਕ ਇਹ ਗੱਲਾਂ ਕਰਦੇ ਨੇ ਨਾ ਜੀ। ਅੱਜ ਵੇਖੋ, ਬੇਨਤੀ ਹੈ ਪਿਆਰ ਨਾਲ, ਵੀ ਵੇਖੋ ਜੀ, ਸਰੀਰ ਸੜ ਜਾਏਗਾ ਜੀ, ਦਿਮਾਗ ਸੜ ਜਾਏਗਾ, ਸੋਚ ਕਿਹੜੀ ਜਾਏਗੀ, ਚੇਤਾ ਅੱਗੇ ਕਿਹੜਾ ਜਾਏਗਾ, ਚੇਤਾ ਦਿਮਾਗ ਦਾ ਥੋੜ੍ਹੀ ਹੁੰਦਾ ਭਲੇ, ਦਿਮਾਗ ਤੋਂ ਪਹਿਲਾਂ ਮਨ ਹੈ, ਮਨ ਦੇ ਕੋਲ ਉਹ ਸੋਚਾਂ ਬਰਕਰਾਰ ਰਹਿੰਦੀਆਂ। ਦਿਮਾਗ ਸੜਦਾ ਹੁਣ ਤੇ ਆਉਣ ਵਾਲੇ ਟਾਈਮ 'ਚ ਹੋ ਜਾਏਗਾ ਕਿ ਦਿਮਾਗ ਦੀ ਟੋਟਲ ਮੈਮਰੀ ਨੂੰ, ਬ੍ਰੇਨ ਦੀ ਨੂੰ ਇੱਕ ਛੋਟੀ ਜਿਹੀ ਥਾਂ 'ਤੇ ਰਿਕਾਰਡ ਕਰ ਲਿਆ ਜਾਏਗਾ, ਉਹਨੂੰ ਦੂਜੀ ਬਾਡੀ 'ਚ ਰੱਖ ਕੇ ਫਿਰ ਚਲਾ ਦਿੱਤਾ ਜਾਏਗਾ ਕਿ ਸੈਂਸ ਕਰਨ ਦੀ ਤਿਆਰੀ 'ਚ। ਅਤੇ ਮਹਾਰਾਜ ਕਹਿਣ ਲੱਗੇ, ਜਿਹੜਾ ਮਨ ਹੈ ਨਾ, ਜਿੰਨੀ ਦੇਰ ਇਹਨੂੰ ਟਿਕਾਣਾ ਨਹੀਂ ਮਿਲਦਾ, ਉਨੀ ਦੇਰ ਇਹ ਸਰੀਰ ਧਾਰਨ ਕਰਦਾ ਰਹਿੰਦਾ ਹੈ।
ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ।
ਹੁਣ ਜਿਹੜਾ ਬੰਦਾ 4 ਤਰੀਕਿਆਂ ਨਾਲ ਬੋਲਦਾ, ਸਿਆਣੇ ਮਹਾਤਮਾ ਮੰਨਦੇ ਨੇ, ਗੁਰਮੁਖ ਮੰਨਦੇ ਨੇ, ਫਿੱਕਾ ਬੋਲਣਾ, ਕੌੜਾ ਬੋਲਣਾ, ਗੰਦਾ ਬੋਲਣਾ, ਮੰਦਾ ਬੋਲਣਾ, ਇਹ ਧਰਮ ਨਹੀਂ ਹੈ। ਜਿਹੜਾ ਵੀ ਬੋਲਦਾ ਇਹ ਕਦੇ ਨਾ ਬੋਲੋ। ਕੀ ਨਿਸ਼ਾਨੀ ਹੈ ਵੀ ਅਸੀਂ ਰੱਬ ਦੀ ਬੰਦਗੀ ਕਰਦੇ ਹਾਂ? ਕਿਉਂਕਿ ਰੱਬੀ ਬਾਣੀ 'ਚ ਫੈਸਲਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਹੁਣ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੌੜਾ। ਕੌੜਾ ਬੋਲਣਾ ਜਾਣਾ, ਪੂਰਨ ਭਗਵਾਨ ਹੈ, ਅਵਗਣ ਕੋ ਨਾ ਚਿਤਾਰਾ। ਇਸ ਲਈ ਮਹਾਰਾਜ ਜੀ ਨੇ ਬਚਨ ਕਿਹਾ, ਜਿਹੜਾ ਗੁਰੂ ਸ਼ਬਦ ਨਾਲ ਨਹੀਂ ਜੁੜਿਆ ਉਹ ਫਿੱਕਾ ਬੋਲੇਗਾ। ਫਿੱਕਾ ਬੋਲਣ ਵਾਲਾ ਜਿੰਨਾ ਮਰਜ਼ੀ ਦਾਅਵਾ ਕਰਦਾ ਰਹੇ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਉਹ ਧਰਮੀ ਗੁਰਮੁਖ ਨਹੀਂ ਹੈ। ਮਹਾਰਾਜ ਕਹਿਣਗੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਅਤੇ ਨਿਸ਼ਾਨੀ ਕੀ ਹੈ? ਨਾਮ ਨਾ ਵਸੈ ਮਨ ਆਏ। ਜੋ ਅੰਦਰ ਹੈ ਉਹ ਬਾਹਰ, ਇਹਨੂੰ ਵੀ ਸੌਖਾ ਕਰਦੇ ਹਾਂ ਜੀ। ਜਿਹੜੀ ਭਾਂਡੇ ਵਿੱਚ ਵਸਤੂ ਹੈ ਉਹ ਕੜਛੀ ਬਾਹਰ ਕੱਢਦੀ ਹੈ, ਇਹ ਵਿਧਾਨ ਹੈ ਨਾ। ਜਿਹੜੀ ਵਸਤੂ ਆਪਾਂ ਭਾਂਡੇ 'ਚ ਬਣਾਈ ਹੈ, ਕੜਛੀ ਉਹਨੂੰ ਕੱਢ ਕੇ ਬਾਹਰ ਰੱਖ ਦਿੰਦੀ ਹੈ। ਜੋ ਮੇਰੇ ਅੰਦਰ ਹੈ ਉਹ ਮੇਰੀ ਰਸਨਾ ਰੂਪੀ ਕੜਛੀ ਬਾਹਰ ਕੱਢਦੀ ਹੈ। ਇਸ ਲਈ ਮਹਾਰਾਜ ਨੇ ਕਿਹਾ ਭਾਂਡੇ ਵਿੱਚ ਉਹ ਵਸਤੂ ਪਾ ਤਾਂ ਕਿ ਤੇਰੀ ਰਸਨਾ ਅੰਮ੍ਰਿਤ ਵਚਨ ਬੋਲੇ। ਹੋਰ ਵੀ ਪ੍ਰਮਾਣ ਹੈ, ਤੁਸੀਂ ਰੋਜ਼ ਪੜ੍ਹਦੇ ਹੋ। ਮਹਾਰਾਜ ਸੁਨਿਆ ਕੰਨਾਂ ਨੂੰ ਦਿੰਦੇ ਆ, ਗੱਲ ਰਸਨਾ ਦੀ ਕਰਦੇ ਆ। ਇਹ ਸਰਵਣੋ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਮਿਲੇਗਾ ਕਿ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ। ਇਹਦਾ ਮਤਲਬ ਹੈ ਅੰਦਰ ਨਾਮ ਹੈ, ਕਿਉਂਕਿ ਜਿਸ ਦੇ ਅੰਦਰ ਨਾਮ ਹੈ ਵੇਖੋ ਕਦੇ ਫਿੱਕਾ ਨਹੀਂ ਬੋਲ ਸਕੇਗਾ ਚਾਹ ਕੇ। ਮੈਂ ਕਈ ਵਾਰ ਪ੍ਰਮਾਣ ਦਿੰਦਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਨੂੰ ਦੁਨੀਆਂ ਨੇ ਜਿਹੜੇ ਬੋਲ ਕੇ ਮਹਾਰਾਜ ਨੇ ਸਾਡੇ ਸਾਹਮਣੇ ਰੱਖੇ, ਪਰ ਤੁਸੀਂ 249 ਸਾਲ ਦਾ ਇਤਿਹਾਸ ਪੜ੍ਹਿਓ, ਤੁਹਾਨੂੰ ਇੱਕ ਵਾਰੀ ਵੀ ਮਹਾਰਾਜ ਜੀ ਦਸਾਂ ਸਰੀਰਾਂ 'ਚ ਵਰਤੇ, ਇੱਕ ਵਾਰੀ ਵੀ ਮਹਾਰਾਜ ਨੇ ਕਿਸੇ ਨੂੰ ਫਿੱਕਾ ਸ਼ਬਦ ਨਹੀਂ ਬੋਲਿਆ। ਔਰੰਗਜ਼ੇਬ ਨੂੰ ਲਿਖਿਆ ਜ਼ਫਰਨਾਮਾ ਸਾਹਿਬ ਵੀ ਪੜ੍ਹ ਕੇ ਵੇਖੋ, ਮਹਾਰਾਜ ਨੇ ਸਟੀਕ ਭਾਸ਼ਾ ਵਰਤੀ ਹੈ ਜੀ। ਗੁਰੂ ਗ੍ਰੰਥ ਸਾਹਿਬ 'ਚ ਅੰਮ੍ਰਿਤ ਬਾਣੀ ਪੜ੍ਹੋ, ਸੁਲਹੀ ਚੜ੍ਹ ਕੇ ਆ ਰਿਹਾ, ਸੁਲਹੀ ਨੂੰ ਮੰਦਾ ਨਹੀਂ ਬੋਲਿਆ। ਮਹਾਰਾਜ ਨੇ ਰੱਬ ਦੇ ਵਿਧਾਨ ਦੀ ਗੱਲ ਕੀਤੀ ਹੈ, ਸੁਲਹੀ ਤੇ ਨਾਰਾਇਣ ਰਾਗ। ਮਹਾਰਾਜ ਨੇ ਸੀਤਲਾ ਤੇ ਰੱਖਿਆ ਬਿਹਾਰੀ, ਜਿਹੜੇ ਹਮਲਾ ਕਰਨ ਵਾਲੇ ਉਹਨਾਂ ਨੂੰ ਸ਼ਬਦ ਨਹੀਂ ਬੋਲਿਆ। ਤੁਸੀਂ ਕਦੇ ਜਹਾਂਗੀਰ ਦੀ ਲਿਖੀ ਉਹ ਕਿਤਾਬ, ਉਹਦੇ ਅੰਦਰ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਲਈ ਸ਼ਬਦ ਹੈ, ਉਹਦੇ ਅੰਦਰ ਉਹਨੇ ਗੋਇੰਦਵਾਲ ਸਾਹਿਬ ਦਾ ਜ਼ਿਕਰ ਕਰਕੇ ਇਹਨੂੰ ਸ਼ਬਦ ਵਰਤਣ ਲੱਗਾ, ਉਹਦੇ ਉਹਨੇ ਜਿਹੜੇ ਸ਼ਬਦ ਵਰਤੇ ਕਹਿਣ ਲੱਗਾ ਝੂਠ ਦੀ ਦੁਕਾਨ। ਅਤੇ ਸਿੱਖਾਂ ਨੇ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਉਹ ਗੁਰੂ ਦਰ ਨੂੰ ਝੂਠ ਦੀ ਦੁਕਾਨ ਕਹਿੰਦਾ। ਅਤੇ ਗੁਰੂ ਅਰਜਨ ਦੇਵ ਸਾਹਿਬ ਦੇ ਪਤਾ ਕੀ ਬਚਨ ਨੇ ਇਤਿਹਾਸ 'ਚ? ਮਹਾਰਾਜ ਕਹਿੰਦੇ ਝੂਠ ਦੀ ਦੁਕਾਨ ਕਿਹੜੀ ਹੈ, ਸੱਚ ਦੀ ਹੱਟ ਕਿਹੜੀ ਹੈ, ਇਹ ਰੱਬ ਦੱਸੇਗਾ। ਸਿੱਖੋ ਤੁਸੀਂ ਆਪਣੀ ਸੇਵਾ ਕਰਦੇ ਰਹੋ, ਝੂਠ ਦੀ ਦੁਕਾਨ ਬੰਦ ਹੋਏਗੀ, ਸੱਚ ਦੀ ਦੁਕਾਨ ਦੁਨੀਆਂ 'ਚ ਫੈਲ ਜਾਏਗੀ, ਸੱਚ ਦੀ ਹੱਟ। ਅਤੇ ਅੱਜ ਵੇਖੋ ਜਿਹੜੇ ਝੂਠ ਦੀ ਦੁਕਾਨ ਕਹਿਣ ਵਾਲੇ ਸੀ ਜਹਾਂਗੀਰ ਦੇ ਪਰਿਵਾਰ ਦੇ ਹਾਲਾਤ, ਅਤੇ ਗੁਰੂ ਅਰਜਨ ਦੇਵ ਸਾਹਿਬ ਦਾ ਆਪਾਂ ਪਰਿਵਾਰ ਹਾਂ, ਸਾਰੀ ਦੁਨੀਆਂ 'ਚ ਫੈਲਿਆ ਹੋਇਆ ਹੈ। ਵੇਖੋ ਫਿਰ ਕੌਣ ਹੈ? ਮਾੜਾ ਸ਼ਬਦ ਨਾ ਬੋਲੋ। ਉਹ ਕੋਈ ਬੰਦਾ ਬੁਰਾ ਬੋਲਦਾ, ਮੈਂ ਵੀ ਅੱਗੋਂ ਬੁਰਾ ਬੋਲਦਾ, ਫਿਰ ਉਹਦੇ 'ਚ ਮੇਰੇ 'ਚ ਕੀ ਫਰਕ ਹੈ? ਥੋੜ੍ਹਾ ਜਿਹਾ ਬਦਲੋ ਆਪਣੇ ਆਪ ਨੂੰ। ਜੋ ਕੋਈ ਬੋਲਦਾ ਬੋਲੇ, ਅਸੀਂ ਇੱਕ ਗੱਲ ਦਾ ਖਿਆਲ ਰੱਖੀਏ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਮਾਰੇ ਕਹਿੰਦੇ ਨਾਮ ਨਾ ਵਸੈ ਮਨਾਏ, ਐਸੇ ਜੀਵ ਦੇ ਅੰਦਰ ਕਦੇ ਪਰਮਾਤਮਾ ਪ੍ਰਗਟ ਨਹੀਂ ਹੁੰਦਾ।
ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੰਦੇ ਮਾਰੀਐ ਮੋਹ ਕਾਲੈ ਉਠ ਜਾਹੇ।
ਬਿਨਾਂ ਗੁਰੂ ਸ਼ਬਦ ਨੂੰ ਸੇਵਣ ਤੋਂ, ਬਿਨਾਂ ਗੁਰੂ ਸ਼ਬਦ ਦੀ ਆਰਾਧਨਾ ਤੋਂ, ਬੰਦਗੀ ਤੋਂ ਬਿਨਾਂ, ਬਿਨ ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਐ, ਜ਼ਮਾਂ ਦੀ ਪੁਰੀ ਨੂੰ ਜਾਏਗਾ, ਮਨ ਨੂੰ ਸਜਾਵਾਂ ਮਿਲਣਗੀਆਂ। ਹੁਣ ਸ਼ਬਦ ਹੈ ਜਿਹੜਾ, ਤੁਸੀਂ ਸਿਆਣੇ ਹੋ, ਕਈ ਬੰਦਿਆਂ ਦੇ ਮੇਚ ਨਹੀਂ ਆਉਂਦੇ ਸ਼ਬਦ ਵੀ ਇਵੇਂ ਕਿਵੇਂ ਹੋਵੇਗਾ। ਇੱਕ ਸੱਜਣ ਕਹਿਣ ਲੱਗਾ ਵੀ ਸਰੀਰ ਇੱਥੇ ਰਹਿ ਜਾਂਦਾ ਹੈ, ਮਾਰ ਕਿਹਨੂੰ ਪਵੇਗੀ? ਅਤੇ ਮੈਂ ਤੁਹਾਨੂੰ ਬੇਨਤੀ ਕਰਾਂ, ਜਿਹੜਾ ਦੁੱਖ ਅਤੇ ਸੁੱਖ ਹੈ ਨਾ, ਇਹ ਸਰੀਰ ਦਾ ਨਹੀਂ ਹੈ, ਇਹ ਮਨ ਦਾ ਹੈ। ਕਿਵੇਂ? ਜਿਸ ਦਿਨ ਬੰਦਾ ਕੌਮਾਂ 'ਚ ਚਲਾ ਜਾਂਦਾ, ਤੁਸੀਂ ਤਜ਼ਰਬਾ ਕਰੋ, ਉਹਦੇ ਸਰੀਰ 'ਤੇ ਚੁੰਡੀਆਂ ਵੱਢੋ, ਉਹਨੂੰ ਕੱਟ ਦੇ, ਉਹਨੂੰ ਕੋਈ ਪਤਾ ਨਹੀਂ। ਆਪਾਂ ਕਹਾਂਗੇ, ਹੁਣ ਤੁਸੀਂ ਕਹੋਗੇ ਉਹਦੇ ਦਿਮਾਗ ਦੀ ਗੱਲ ਹੈ, ਕਿਉਂਕਿ ਦਿਮਾਗ ਕਰਕੇ ਮਨ ਅਤੇ ਸਰੀਰ ਦਾ ਕਨੈਕਸ਼ਨ ਟੁੱਟ ਚੁੱਕਿਆ ਹੈ, ਜਿਹਦੇ ਰਾਹੀਂ ਉਹ ਤਾਰ ਜੁੜਨੀ ਹੈ ਨਾ। ਜਿਵੇਂ ਤੁਸੀਂ ਕੋਈ ਚੀਜ਼ ਵਰਤਦੇ ਹੋ ਅਤੇ ਆਪਾਂ ਪਲੱਗ ਨੂੰ ਵਰਤਦੇ ਹਾਂ, ਪਲੱਗ ਤੋਂ ਚੀਜ਼ ਦੂਰ ਕਰ ਲਈ ਉਹ ਜੁੜਦਾ ਨਹੀਂ। ਮਨ ਨੇ ਦਿਮਾਗ ਰਾਹੀਂ ਸਰੀਰ ਨਾਲ ਜੁੜਨਾ ਸੀ, ਅਤੇ ਦਿਮਾਗ 'ਤੇ ਡੈੱਡ ਹੋ ਚੁੱਕਿਆ, ਬ੍ਰੇਨ 'ਤੇ, ਕੌਮਾਂ 'ਚ ਬੰਦਾ 'ਤੇ, ਅਤੇ ਸਰੀਰ ਕਿਵੇਂ ਕੰਮ ਕਰੇਗਾ? ਇਵੇਂ ਦੁੱਖ ਦਾ ਸੰਬੰਧ, ਸੁੱਖ ਦਾ ਸੰਬੰਧ ਮਨ ਨਾਲ ਹੈ। ਜਿੱਦੇ ਜੀਵ ਆਤਮਾ ਅਤੇ ਮਨ ਇਹ ਸਰੀਰ ਨੂੰ ਛੱਡ ਜਾਂਦੇ ਹੈ, ਇਹ ਸਰੀਰ ਹੈ, ਇਹਨੂੰ ਗੀਠੇ 'ਤੇ ਰੱਖ ਦਿੱਤਾ ਜਾਂਦਾ, ਇਹਨੂੰ ਕੋਈ ਦੁੱਖ ਨਹੀਂ ਆਉਂਦਾ, ਇਹਨੂੰ ਕਬਰ ਵਿੱਚ ਸਪੁਰਦੇ ਖਾ ਕੀਤਾ ਜਾਂਦਾ, ਕੋਈ ਦੁੱਖ ਨਹੀਂ ਆਉਂਦਾ। ਇਹਦਾ ਮਤਲਬ ਕੀ ਹੋਇਆ? ਮਹਾਰਾਜ ਜੀ ਦੀ ਅੰਮ੍ਰਿਤ ਬਚਨ, ਜਿੰਨਾ ਦੁੱਖ ਹੈ, ਜਿਸ ਜੰਮਪੁਰੀ ਦੀ ਗੱਲ, ਜੋ ਮਹਾਰਾਜ ਜੀ ਨੇ ਅੰਮ੍ਰਿਤ ਬਚਨ ਕਿਹਾ, ਇਹਦਾ ਸੰਬੰਧ ਮਨ ਨਾਲ ਹੈ। ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਐ ਮੋਹ ਕਾਲੈ ਉੱਠ ਜਾਏ। ਅਤੇ ਮਹਾਰਾਜ ਕਹਿਣ ਲੱਗੇ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਮੋਹ ਕਰ ਲੈ ਉੱਠ ਜਾਏ। ਅਤੇ ਮਹਾਰਾਜ ਕਹਿਣ ਲੱਗੇ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਹਿ ਬੈਸਨ ਨਾ ਹੀ ਜਾਏ। ਟਿਕਾਣਾ ਨਹੀਂ ਮਿਲੇਗਾ ਪਿਆਰਿਓ, ਠਵਰ ਨਹੀਂ ਮਿਲਦਾ। ਇਸ ਲਈ ਮਹਾਰਾਜ ਕਹਿਣਗੇ, ਜਮਾਂ ਦੀ ਪੁਰੀ ਨੂੰ ਬੱਧਾ ਜਾਏਗਾ, ਮੋਹ ਕਾਲੇ ਉੱਠ ਜਾਏ ਤੇ ਸੰਸਾਰ ਤੋਂ ਜਾਣ ਲੱਗਿਆ ਕਿੰਨੇ ਦਾਗ ਤੇ ਦੋਸ਼ ਲੋਕ ਤੇ ਪ੍ਰਲੋਕ ਦੀ ਜ਼ਿੰਦਗੀ ਨੂੰ ਉਹਦੇ ਮਨ ਨੂੰ ਲੱਗਦੇ ਹਨ ਜੀ।
ਮਹੱਲਾ ਤੀਜਾ।
ਦੂਸਰੇ ਸਲੋਕ ਅੰਦਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹਨ।
ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੈ ਪਿਆਰ।
ਹੁਣ ਮਹਾਰਾਜ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ ਹੈ ਵੀ ਸਿੱਖ ਨੂੰ ਸਮਝ ਆ ਜਾਏ ਵੀ ਇਹ ਤੇ ਪਤਾ ਲੱਗ ਗਿਆ ਵੀ ਗੁਰੂ ਨਹੀਂ ਸੇਵਿਆ ਤੇ ਕੀ ਹੋਏਗਾ, ਤੇ ਜੇ ਪਤਾ ਲੱਗ ਜੇ ਗੁਰੂ ਸੇਵਣ ਨਾਲ ਕੀ ਹੋਏਗਾ, ਇਹ ਵੀ ਦੱਸਣਾ ਜ਼ਰੂਰੀ ਸੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕੋਲ ਨਾ ਜੀ ਗੋਇੰਦੇ ਦਾ ਪੁੱਤਰ ਆਇਆ, ਗੋਇੰਦੇ ਮਰਵਾ ਖੱਤਰੀ ਜੀ ਦੇ ਨਾਂ ਤੇ ਗੋਇੰਦਵਾਲ ਸਾਹਿਬ ਵਸਾਇਆ ਮਹਾਰਾਜ। ਉਹਨੇ ਆ ਕੇ ਕਿਹਾ, ਕਹਿਣ ਲੱਗਾ ਜੀ ਗੋਇੰਦਵਾਲ ਸਾਹਿਬ ਸਾਡੀ ਜ਼ਮੀਨ 'ਚ ਵਸਿਆ ਹੈ। ਮਹਾਰਾਜ ਕਹਿਣ ਲੱਗੇ, ਹਾਂ ਤੇਰੇ ਪਿਤਾ ਦਾ ਨਾਮ ਸਦਾ ਰਹਿ ਗਿਆ। ਵੇਖੋ ਤੁਸੀਂ ਹੈਰਾਨ ਹੋਵੋਗੇ ਕਦੇ ਸ਼ਬਦ ਨੂੰ ਗਹਿਰਾਈ ਨਾਲ ਵੇਖੋ। ਮਹਾਰਾਜ ਨੇ ਗੋਇੰਦਵਾਲ ਸਾਹਿਬ ਨੂੰ ਰੱਬ ਦਾ ਘਰ ਕਿਹਾ ਹੈ ਗੁਰੂ ਗ੍ਰੰਥ ਸਾਹਿਬ। ਮੈਂ ਤੈਨੂੰ ਇੱਦਾਂ ਬੇਨਤੀ ਕਰਨਾ, ਕਿਸੇ ਨੇ ਪੁੱਛਿਆ ਮਹਾਰਾਜ ਮੈਂ ਸੱਚਖੰਡ ਵੇਖਣਾ, ਮੈਂ ਰੱਬ ਦਾ ਘਰ ਵੇਖਣਾ, ਵਿਖਾ ਸਕਦੇ ਹੋ? ਮਹਾਰਾਜ ਕਹਿੰਦੇ ਵਿਖਾ ਸਕਦੇ, ਤੈਨੂੰ ਇਕੱਲੇ ਨੂੰ ਨਹੀਂ ਦੁਨੀਆਂ ਨੂੰ ਲਾਇਆ, ਸਾਰੀ ਦੁਨੀਆਂ ਨੂੰ ਵਿਖਾ ਦਿਆਂਗੇ। ਮਹਾਰਾਜ ਉਹ ਕਿੱਥੇ ਹੈ? ਮਹਾਰਾਜ ਕਹਿਣ ਲੱਗੇ ਗੋਬਿੰਦਵਾਲ ਗੋਬਿੰਦਪੁਰੀ ਸੰਮ। ਹੁਣ ਭਰੋਸਾ ਕਰਕੇ ਜਾਵੇ ਸਿੱਖ, ਤੁਸੀਂ ਸਿਆਣੇ ਹੋ, ਪੁਰਾਣੇ ਟਾਈਮਾਂ 'ਚ ਤੁਸੀਂ ਮਾਲਵੇ ਦੇ ਇਲਾਕੇ ਤੋਂ ਸ਼ੁਰੂ ਹੋ ਜਾਈਦਾ ਸੀ ਜੇ ਅਸੀਂ ਬਚਪਨ 'ਚ ਪੜ੍ਹਦੇ ਹਾਂ ਜਾਂ ਆਪਾਂ ਆਉਂ ਦਰਸ਼ਨ ਕਰਨ ਆਉਂਦੇ। ਇੱਧਰੋਂ ਆਓ ਤੁਸੀਂ ਹੁਸ਼ਿਆਰਪੁਰ ਜਲੰਧਰ ਤੋਂ, ਬੋਰਡ ਲੱਗੇ ਹੁੰਦੇ ਸੀ ਗੋਇੰਦਵਾਲ ਸਿੱਖੀ ਦਾ ਧੁਰਾ, ਉਹਦੇ ਕਾਰਨ ਸਨ ਗੋਬਿੰਦਵਾਲ ਗੋਬਿੰਦਪੁਰੀ ਸਮ। ਮਹਾਰਾਜ ਕਹਿੰਦੇ ਰੱਬ ਦਾ ਘਰ ਵੇਖਣਾ ਤੇ ਗੋਇੰਦਵਾਲ ਸਾਹਿਬ ਆ ਭਾਵਨਾ ਨਾਲ ਜਲਣ ਤੀਰ ਬਿਪਾਸ ਬਣਾਇਓ, ਕੱਲ ਨੂੰ ਲੋਕੇਸ਼ਨ ਦਾ ਭੁਲੇਖਾ ਨਾ ਪੈ ਜਾਏ ਵੀ ਕੋਈ ਦੂਜਾ ਗੋਇੰਦਵਾਲ ਸਾਹਿਬ ਸਾ ਕੇ ਕਹੇ ਵੀ ਗੋਇੰਦਵਾਲ ਸਾਹਿਬ ਹੈ, ਕਿਉਂਕਿ ਇਹ ਬਹੁਤ ਚੱਲਦਾ ਸਿੱਖੀ 'ਚ। ਹਰਿਮੰਦਰ ਸਾਹਿਬ ਵਰਗਾ ਦੂਜਾ ਕੋਈ ਨਹੀਂ ਦਰਬਾਰ ਸਾਹਿਬ ਵਰਗਾ, ਲੱਖ ਬਿਲਡਿੰਗਾਂ ਬਣਾ ਲੈ ਜਿੱਥੇ ਮਰਜ਼ੀ। ਗੋਇੰਦਵਾਲ ਸਾਹਿਬ ਦੇ ਨਾਂ ਤੇ ਜਿੰਨੇ ਮਰਜ਼ੀ ਗੋਇੰਦਵਾਲ ਵੱਸ ਜਾਣ, ਪਰ ਭੱਟ ਸਾਹਿਬਾਨਾਂ ਨੇ ਕਿਹਾ ਅਸੀਂ ਉਹਦੀ ਗੱਲ ਕਰਦੇ ਹਾਂ ਜਲਣ ਤੀਰ ਬਿਪਾਸ ਬਣਾਇਓ ਜਿਹੜਾ ਬਿਆਸ ਦਰਿਆ ਦੇ ਕਿਨਾਰੇ ਤੇ ਗੁਰੂ ਅਮਰਦਾਸ ਸਾਹਿਬ ਨੇ ਵਸਾਇਆ ਹੈ। ਬੇਨਤੀ ਇਹ ਕਰਨ ਲੱਗਾ, ਉਹਦੇ ਪੁੱਤਰ ਨੇ ਕਿਹਾ ਜ਼ਮੀਨ ਸਾਡੀ ਹੈ, ਮੇਰੇ ਪਿਤਾ ਨੇ ਦਿੱਤੀ ਹੈ, ਅੱਧਾ ਹੱਕ ਮਾਇਆ ਤੇ ਮੇਰਾ ਹੈ, ਮੈਨੂੰ ਅੱਧਾ ਹੱਕ ਦੇ ਦਿਓ। ਮਹਾਰਾਜ ਕਹਿਣ ਲੱਗੇ ਹੱਕ ਹੁੰਦਾ ਤੇ ਅਸੀਂ ਦੇ ਦਿੰਦੇ, ਜੇ ਤੈਨੂੰ ਲੋੜ ਹੈ ਮੰਗਣ ਆਉਂਦਾ ਸੀ ਤਾਂ ਵੀ ਦੇ ਦਿੰਦੇ, ਪਰ ਮਹਾਰਾਜ ਕਹਿੰਦੇ ਭਾਈ ਇੱਕ ਗੱਲ ਚੇਤੇ ਰੱਖ, ਇਹ ਜਿਹੜੀ ਗੁਰੂ ਘਰ ਦੀ ਮਾਇਆ ਨਾ, ਇਹ ਅਸਲ ਵਿੱਚ ਸੰਗਤਾਂ ਵੱਲੋਂ ਕੱਢਿਆ ਹੋਇਆ ਦਸਵੰਧ ਆਈ ਹੋਈ ਮਾਇਆ, ਮਿਲਦੀ ਜ਼ਰੂਰ ਹੈ ਪਰ ਇਹ ਉਹਦੇ ਪਿੱਛੇ ਦੌੜਦੀ ਹੈ ਜਿਹੜਾ ਗੁਰੂ ਸ਼ਬਦ ਨਾਲ ਜੁੜਦਾ ਹੈ। ਕਹਿਣ ਲੱਗੇ ਇਸ ਮਾਇਆ ਤੱਕ ਆਉਣ ਲਈ, ਕਿਉਂਕਿ ਗੁਰੂ ਕੀ ਸੰਗਤ ਦੀ ਜਿਹੜੀ ਮਾਇਆ ਹੈ ਇਹਨੂੰ ਵੇਖੀਏ ਕਿਵੇਂ। ਮਹਾਰਾਜ ਨੇ ਗੋਇੰਦੇ ਦੇ ਪੁੱਤਰ ਨੂੰ ਕਿਹਾ, ਕਹਿਣ ਲੱਗੇ ਪ੍ਰਾਪਤ ਕਰਨਾ ਚਾਹੁੰਦਾ? ਕਹਿਣ ਲੱਗੇ ਹਾਂ। ਮਹਾਰਾਜ ਕਹਿੰਦੇ ਭਾਂਡਿਆਂ ਦੀ ਬਰਤਨਾਂ ਦੀ ਦਰ ਦੀ ਸੇਵਾ ਕਰਿਆ ਕਰ, ਤੈਨੂੰ ਇਹ ਮੰਗਣ ਨਹੀਂ ਆਉਣੀ ਪੈਗੀ, ਤੇਰੇ ਪਿੱਛੇ ਉੱਥੇ ਚੱਲ ਕੇ ਜਾਏਗੀ। ਐਵੇਂ ਥੋੜ੍ਹੀ ਕਿਹਾ ਬਾਬਾ ਕਬੀਰ ਸਾਹਿਬ ਨੇ ਜਿਹਨੇ ਤਿਆਗੀ ਉਹਦੇ ਪਿੱਛੇ ਅਤੇ ਜਿਹੜਾ ਲੱਭਣ ਲਈ ਫਿਰਦਾ ਉਹਦੇ ਮੂਹਰੇ ਹੈ। ਇਸ ਲਈ ਮਹਾਰਾਜ ਨੇ ਕਿਹਾ ਜਿਹਨੇ ਸਤਿਗੁਰੂ ਦੀ ਸੇਵਾ ਕੀਤੀ, ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਚਾਕਰੀ ਕੀਤੀ, ਅਤੇ ਚਾਕਰੀ ਕੀ ਹੁੰਦੀ ਹੈ ਜੀ? ਬਿਨਾਂ ਕਿਸੇ ਕਾਮਨਾ ਤੋਂ ਕਰਨੀ, ਜਿਹਨੂੰ ਆਪਾਂ ਨਿਸ਼ਕਾਮਤਾ ਕਹਿੰਦੇ। ਨਿਸ਼ਕਾਮਤਾ ਦਾ ਅਰਥ ਇਹ ਨਹੀਂ ਹੁੰਦਾ ਕੁਝ ਲੈਣਾ ਨਾ, ਨਿਸ਼ਕਾਮਤਾ ਦਾ ਅਰਥ ਹੁੰਦਾ ਕੋਈ ਕਾਮਨਾ ਨਾ ਕਰਨੀ। ਮਰ ਕਹਿੰਦੇ ਸੇਵਾ ਕਰਨੀ ਕਿਵੇਂ ਹੈ? ਚਾਕਰ ਹੋ ਕੇ, ਗੋਲਾ ਹੋ ਕੇ, ਅਤੇ ਮਿਲਦਾ ਕੀ ਹੈ? ਹਰ ਨਾਮੇ ਲੱਗੈ ਪਿਆਰ, ਉਹਦਾ ਨਾਮ ਨਾਲ ਪਿਆਰ ਬਣਦਾ ਹੈ, ਉਹਨੂੰ ਕਹਿਣਾ ਨਹੀਂ ਪੈਂਦਾ। ਜਿਵੇਂ ਅਸੀਂ ਅੱਜ ਕਹਿੰਦੇ ਕਹੋ ਵਾਹਿਗੁਰੂ, ਨਹੀਂ ਨਹੀਂ, ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ ਵਾਹਿਗੁਰੂ, ਉਹਦੇ ਅੰਦਰੋਂ ਆਉਂਦੀ ਹੈ ਆਵਾਜ਼ ਸਤਨਾਮ ਵਾਹਿਗੁਰੂ, ਉਹਦੇ ਅੰਦਰੋਂ ਆਵਾਜ਼ ਆਉਂਦੀ ਧੰਨ ਗੁਰੂ ਰਾਮਦਾਸ ਸਾਹਿਬ। ਇਹ ਹੈ ਬਾਣੀ ਨਾਲ ਪਿਆਰ ਹੋਣਾ। ਮਹਾਰਾਜ ਕਹਿੰਦੇ ਉਹਦਾ ਨਾਮ ਨਾਲ ਆਪਣੇ ਆਪ ਅੰਦਰੋਂ ਪਿਆਰ ਪ੍ਰੀਤ ਬਣਦੀ ਹੈ ਜੀ।
ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉਧਾਰ।
ਜਿਹੜੇ ਸਤਿਗੁਰੂ ਦੀ ਸੇਵਾ ਵਿੱਚ ਲੱਗ ਗਏ ਆਪਣਾ ਜਨਮ ਸਵਾਰ ਲੈਂਦੇ ਨੇ ਤੇ ਕੁੱਲਾਂ ਦਾ ਉਧਾਰ ਹੋ ਜਾਂਦਾ। ਤੁਸੀਂ ਬੜੀ ਵਾਰ ਵਿਦਵਾਨਾਂ ਤੋਂ ਸੁਣਦੇ ਹੋ, ਇੱਕ ਗੱਲ ਕਹੀ ਸੋਢੀਆਂ ਦੇ ਘਰਾਣੇ ਦੇ ਬਜ਼ੁਰਗ ਨੇ ਗੋਇੰਦਵਾਲ ਸਾਹਿਬ ਆ ਕੇ, ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਸਿਰ ਤੇ ਨਾ ਟੋਕਰਾ ਹੈ, ਮਹਾਰਾਜ ਜੀ ਦਾ ਨਾ, ਗੁਰੂ ਰਾਮਦਾਸ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੱਦ ਕਾਠ ਲਮੇਰਾ ਹੈ। ਜਿਹੜੇ ਉਸ ਸਮੇਂ ਦੇ ਚਿੱਤਰਕਾਰ ਨੇ ਨਾ, ਉਹਨੂੰ ਪੜ੍ਹਨਾ ਪੈਂਦਾ, ਅਸੀਂ ਤੇ ਸਭ ਕੁਝ ਕੱਟ ਦਿੰਦੇ। ਉਹਨਾਂ ਸਭ ਕੁਝ ਜ਼ਿਕਰ ਕੀਤਾ ਹੋਇਆ, ਵੀ ਮਹਾਰਾਜ ਜੀ ਦਾ ਕਿਹੜੇ ਸਰੀਰ 'ਚ ਕਿੱਦਾਂ ਅਤੇ ਨੈਣ ਨਕਸ਼ ਕਿੱਦਾਂ ਦਾ ਕੱਦ ਘਾਟ, ਅਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਏਡੀ ਘਾਰਵਲਾ ਵਿੱਚ 20 ਸਾਲਾਂ 'ਚ ਚੰਗਾ ਕੱਦ ਘਾਟ, ਅਤੇ ਸਤਸੰਗ ਜੀ ਦਾੜਾ ਥੋੜ੍ਹਾ ਭਰਿਆ ਹੋਇਆ, ਅਤੇ ਹੁਣ ਦਾੜੇ 'ਤੇ ਉਹ ਪਵਿੱਤਰ ਮਿੱਟੀ ਜਿਹੜੀ ਢੋਂਦੇ ਨੇ, ਅਤੇ ਬਜ਼ੁਰਗ ਨੇ ਆ ਕੇ ਪੁੱਛਿਆ ਸੀ ਨਾ ਜੇਠੇ ਨੂੰ ਜਾਣਦਾ, ਇਹ ਨਹੀਂ ਕਿਹਾ ਵੀ ਮੈਂ ਜੇਠਾਂ, ਉਹ ਲਾਂਭਾ ਨਹੀਂ ਦਿੱਤਾ ਵੀ ਤੂੰ ਕੌਣ, ਅਤੇ ਬਜ਼ੁਰਗ ਕਹਿੰਦੇ ਅਸੀਂ ਲਾਹੌਰ ਤੋਂ, ਅਤੇ ਇਹ ਨਹੀਂ ਅੱਗੋਂ ਕਿਹਾ ਵੀ ਵੇਖੋ ਜੀ ਉਦੋਂ ਤੁਸੀਂ ਮੈਨੂੰ ਸਾਂਭਿਆ ਨਹੀਂ, ਉਦੋਂ ਇੱਦਾਂ ਕੀਤਾ, ਬਿਲਕੁਲ ਨਹੀਂ। ਦਾਸ ਤੇ ਕਈ ਵਾਰ ਬੇਨਤੀ ਕਰਦਾ, ਨੁਕਤੇ ਨੂੰ ਸੁਣਿਓ, ਕਹਿੰਦੇ ਜਦੋਂ ਗੁਰੂ ਰਾਮਦਾਸ ਸਾਹਿਬ ਇਸੇ ਧਰਤੀ 'ਤੇ ਬੈਠੇ ਨਾ, ਇਸੇ ਸਥਾਨਾਂ 'ਤੇ, ਅਤੇ ਪਿਰਥੀ ਚੰਦ ਨੇ ਕਿਹਾ ਸੀ ਜਦੋਂ ਬਾਬੇ ਸ਼ਿਹਾਰੀ ਮੱਲ ਦੇ ਪੁੱਤਰ ਦਾ ਵਿਆਹ ਆਇਆ ਨਾ, ਅਤੇ ਉਹਨਾਂ ਸੱਦਾ ਦਿੱਤਾ, ਅਤੇ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਅਸੀਂ ਨਹੀਂ ਜਾ ਸਕਦੇ। ਪਿਰਥੀ ਚੰਦ ਕਹਿਣ ਲੱਗਾ ਜਾਣਾ ਵੀ ਨਹੀਂ ਚਾਹੀਦਾ, ਜਿੱਦੇ ਤੁਸੀਂ ਘੁੰਗੜੀਆਂ ਵੇਚਦੇ ਸੀ ਤੁਹਾਡੀ ਕਿਸੇ ਨੇ ਬਾਂਹ ਨਹੀਂ ਫੜੀ, ਜਿੱਦੇ ਤੁਹਾਨੂੰ ਭੁੱਖ ਸੀ ਤੁਹਾਨੂੰ ਕਿਸੇ ਨੇ ਪ੍ਰਸ਼ਾਦਾ ਨਹੀਂ ਦਿੱਤਾ, ਜਿੱਦੇ ਤੁਹਾਨੂੰ ਲੋੜ ਸੀ ਕਿਸੇ ਨੇ ਘਰੇ ਨਹੀਂ ਰੱਖਿਆ, ਕਿਸੇ ਨੇ ਆਸਰਾ ਨਹੀਂ ਦਿੱਤਾ, ਤੁਹਾਨੂੰ ਜਾਣਾ ਵੀ ਨਹੀਂ ਚਾਹੀਦਾ। ਅਤੇ ਬਾਬੇ ਪਿਰਥੀ ਚੰਦ ਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਪੁੱਤਰ ਹੌਲੀ ਬੋਲ, ਇਹ ਗੱਲ ਨਾ ਕਹੀ, ਮੈਂ ਲਾਂਭਾ ਨਹੀਂ ਕਦੇ ਦਿੱਤਾ। ਕਹਿਣ ਲੱਗਾ ਨਹੀਂ ਪਿਤਾ ਜੀ, ਨਹੀਂ ਜਾਣਾ ਚਾਹੀਦਾ, ਮਹਾਰਾਜ ਨੇ ਇੱਕ ਨੁਕਤਾ ਦਿੱਤਾ ਸਾਨੂੰ। ਪਿਰਥੀ ਚੰਦ ਦੇ ਪਰਥਾਏ ਕਹਿਣ ਲੱਗੇ ਪੁੱਤਰ ਇੱਕ ਗੱਲ ਸੁਣ, ਜੇ ਲਾਹੌਰ ਦੇ ਲੋਕੀ ਮੇਰੀ ਬਾਂਹ ਫੜ ਲੈਂਦੇ ਤਾਂ ਮੈਂ ਆਪਣੀ ਬਾਂਹ ਗੁਰੂ ਅਮਰਦਾਸ ਨੂੰ ਕਿਵੇਂ ਫੜਾਉਂਦਾ, ਬਾਂਹ ਤਾਂ ਇੱਕ ਥਾਂ ਹੀ ਫੜਾਈ ਜਾ ਸਕਦੀ ਸੀ ਨਾ, ਜੇ ਮੈਨੂੰ ਲਾਹੌਰ ਆਸਰਾ ਮਿਲ ਜਾਂਦਾ ਫਿਰ ਮੈਨੂੰ ਗੋਇੰਦਵਾਲ ਸਾਹਿਬ ਦਾ ਆਸਰਾ ਕਿਵੇਂ ਮਿਲਦਾ, ਅਤੇ ਜੇ ਮੈਂ ਲਾਹੌਰ ਰਹਿੰਦਾ ਤਾਂ ਪਿਰਥੀ ਚੰਦ ਚੇਤੇ ਰੱਖ, ਅੱਜ ਮੈਂ ਸਿਰਫ ਜੇਠਾ ਰਹਿੰਦਾ, ਜੇ ਮੈਂ ਗੁਰੂ ਕੋਲ ਆਇਆ ਤਾਂ ਉਹਨੇ ਮੈਨੂੰ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਬਣਾ ਦਿੱਤਾ। ਇਸ ਲਈ ਜ਼ਿੰਦਗੀ 'ਚ ਇੱਕ ਗੱਲ ਤੈਅ ਕਰੋ, ਵੇਖੋ ਤੁਸੀਂ ਸਭ 'ਤੇ ਜਿਹੜਾ ਤੁਹਾਡੇ ਤੋਂ ਕੋਈ ਆਸਰਾ ਲੱਭਦਾ ਜਾਂ ਗੁਰੂ ਨੇ ਇੰਨੇ ਯੋਗ ਬਣਾਇਆ ਉਹਦੇ ਕੰਮ ਆਓ, ਪਰ ਦੁਨੀਆਂ 'ਚ ਕਦੇ ਬੰਦੇ ਤੋਂ ਆਸਰਾ ਨਾ ਰੱਖੋ, ਉਮੀਦ ਨਾ ਰੱਖੋ। ਹਾਂ, ਬੰਦਾ ਲੈਣ ਦੇਣ ਕਰਦਾ, ਜੇ ਕੋਈ ਜਵਾਬ ਦਿੰਦਾ ਆਸਰਾ ਨਾ ਬਣਾਓ ਵੀ ਇਹਨੇ ਮੇਰਾ ਕੰਮ ਕਰਨਾ ਹੀ ਹੈ, ਆਸਰਾ ਸਿਰਫ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਬਣਾਈਏ। ਮੈਂ ਫਿਰ ਉਸ ਬੇਨਤੀ 'ਤੇ ਲਿਆ ਰਿਹਾ, ਉਸ ਬਜ਼ੁਰਗ ਨੇ ਫਿਰ ਗੁਰੂ ਅਮਰਦਾਸ ਸਾਹਿਬ ਨੂੰ ਜਾ ਕੇ ਕਿਹਾ ਸੀ ਨਾ ਕੁੱਲ ਕਾ ਕਰੇ ਉਹਦਾ, ਕਿਹਾ ਸੀ, ਕਹਿਣ ਲੱਗੇ ਇਹਨੇ ਸਾਡੀ ਕੁੱਲ ਨਾਸ਼ ਕਰ ਦਿੱਤੀ, ਸੋਢੀਆਂ ਦੇ ਘਰਾਣੇ ਨੂੰ ਲਾਜ ਲਵਾ ਦਿੱਤੀ। ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਜੇ ਟੋਕਰੀਆਂ ਢੋ ਕੇ ਦੋ ਰੋਟੀਆਂ ਖਾਣੀਆਂ ਸੀ ਫਿਰ ਤਾਂ ਲਾਹੌਰ ਅਸੀਂ ਰੱਖ ਲੈਂਦੇ, ਇਹਨੂੰ ਅਸੀਂ ਘਰੇ ਕੰਮ ਕਰਾਉਂਦੇ, ਅਸੀਂ ਦੋ ਰੋਟੀਆਂ ਦੇ ਦਿੰਦੇ, ਤੁਸੀਂ ਇਹਨੂੰ ਘਰ ਦਾ ਦਮਾਦ ਬਣਾ ਲਿਆ, ਟੋਕਰੀਆਂ ਢਵਾ ਕੇ ਪ੍ਰਸ਼ਾਦੇ ਦਿੰਦੇ ਹੋ, ਕੰਮ ਕਰਾ ਕੇ ਰੋਟੀਆਂ ਦਿੰਦੇ ਹੋ, ਇਹ ਕਿਹੜਾ ਧਰਮ ਹੈ? ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਹਾ, ਕਹਿਣ ਲੱਗੇ ਦੁਨੀਆਂ ਵਿੱਚ ਅਤੇ ਗੁਰੂ ਨਾਨਕ ਦੀ ਅੱਖ ਵਿੱਚ ਵੇਖਣ ਵਿੱਚ ਫਰਕ ਹੈ, ਜਿਹੜੀ ਅੱਜ ਟੋਕਰੀ ਲੱਗਦੀ ਹੈ ਨਾ, ਮਹਾਰਾਜ ਕਹਿੰਦੇ ਪੜਾ ਦਰ ਪੜਾ ਕੰਮ ਕੀਤਾ, ਵੱਡਾ ਕਰ ਰਹੇ ਇਹਨੂੰ, ਤੁਸੀਂ ਜੇਠਾ ਨਾਮ ਰੱਖਿਆ, ਅਸੀਂ ਇਹਨੂੰ ਸੱਚਮੁੱਚ ਜੇਠਾ ਬਣਾਉਣ ਲੱਗੇ ਹਾਂ। ਕਹਿਣ ਲੱਗੇ ਮਹਾਰਾਜ ਕਿਵੇਂ? ਅਤੇ ਉਹ ਬਜ਼ੁਰਗ ਨੂੰ ਜਵਾਬ ਦਿੱਤਾ ਸੀ ਮਹਾਰਾਜ ਗੁਰੂ ਅਮਰਦਾਸ ਸਾਹਿਬ, ਕਹਿੰਦੇ ਪਹਿਲਾਂ ਛੋਟਾ ਸ਼ਾਬਾ ਸੀ ਇਹਦੇ ਸਿਰ 'ਤੇ, ਇਹ ਦੁਨੀਆਂ ਦੀ ਕਿਰਤ ਸੀ। ਅੱਜ ਸਾਡੇ ਬੰਦੇ ਕਹਿੰਦੇ ਕਿਰਤ ਜ਼ਰੂਰੀ, ਕੋਈ ਸ਼ੱਕ ਨਹੀਂ, ਪਰ ਕਿਰਤ ਸੇਵਾ ਤੋਂ ਵੱਡੀ ਨਹੀਂ। ਮੈਂ ਸਪਸ਼ਟ ਬੇਨਤੀ ਕਰਨਾ, ਕਿਰਤ ਸੀ ਘੁੰਗਣੀਆਂ ਵੇਚਣਾ, ਕਿਰਤ ਦੀ ਟੋਕਰੀ ਲੁਆ ਕੇ ਸੇਵਾ ਦਾ ਟੋਕਰਾ ਦਿੱਤਾ, ਸ਼ਾਬੇ ਨਾਲੋਂ ਟੋਕਰਾ ਵੱਡਾ ਹੁੰਦਾ। ਅਤੇ ਇੱਕ ਦਿਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਜੇ ਅਸੀਂ ਸ਼ਾਬਾ ਲੁਆ ਕੇ ਸੇਵਾ ਦੀ ਟੋਕਰੀ ਦਿੱਤੀ ਨਾ, ਬਜ਼ੁਰਗਾਂ ਚੇਤੇ ਰੱਖੀ, ਇੱਕ ਦਿਨ ਇਹ ਟੋਕਰੀ ਉੱਤਰ ਕੇ ਤਖ਼ਤ ਬਣ ਜਾਏਗੀ, ਇਹਦੇ ਸਿਰ 'ਤੇ ਛਤਰ ਝੂਲਣਗੇ। ਤੂੰ ਕਹਿੰਦਾ ਕੁੱਲ ਨਾਸ਼ ਹੋ ਗਈ, ਦੁਨੀਆਂ 'ਚ ਹੋਰ ਕੋਈ ਘਰਾਣਾ ਗਾਇਆ ਜਾਵੇ ਨਾ ਗਾਇਆ ਜਾਵੇ, ਅਤੇ ਜਿੱਦੇ ਦੁਨੀਆਂ 'ਚ ਦਿਨ ਆਏਗਾ ਨਾ, ਦੁਨੀਆਂ ਬੈਠੀ ਪੜੇਗੀ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਅਤੇ ਸੱਚਾਈ ਇਹ ਹੈ, ਜਦੋਂ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਪੁਰਬ ਹੁੰਦਾ, ਕਿਹੜਾ ਦੁਨੀਆਂ ਦਾ ਦੇਸ਼ ਹੈ ਜਿੱਥੇ ਬੈਠਿਆਂ ਨਹੀਂ ਪੜਿਆ ਜਾਂਦਾ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਇਸ ਲਈ ਸੰਗਤ ਜੀ, ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜਦੇ ਨੇ ਆਪਣਾ ਜਨਮ ਸਵਾਰਦੇ ਹੈ, ਅਤੇ ਮਹਾਰਾਜ ਕਹਿੰਦੇ ਆਪਣੀਆਂ ਕੁੱਲਾਂ ਦਾ ਉਧਾਰ ਕਰਦੇ ਆ, ਇਹਦੇ ਪੁਆਇੰਟ ਹੋਰ ਵੀ ਬੜੇ ਨੇ। ਤੁਸੀਂ ਵੇਖੋ ਜਿਨ੍ਹਾਂ ਨੇ ਮੈਡੀਕਲ ਪੜ੍ਹਿਆ ਹੋਵੇ, ਹਰੇਕ ਬਿਮਾਰੀ ਜੈਂਟਕ ਹੁੰਦੀ ਹੈ, ਹਰੇਕ ਸੁਭਾਅ ਦੇ ਸਿਮਟਮ ਜੈਂਟਕ ਹੁੰਦੇ ਨੇ, ਬੱਚਿਆਂ ਤੱਕ ਜਾਂਦੇ ਹੈ, ਸ਼ੂਗਰ ਹੋਵੇ, ਥਾਂ ਜਿਹੜੀ ਮਰਜ਼ੀ ਬਿਮਾਰੀ ਹੋਵੇ, ਜਦੋਂ ਡਾਕਟਰ ਕੋਲ ਜਾਏਗਾ ਉਹ ਪੁੱਛੇਗਾ ਪਤਾ ਕੀ, ਦਾਦਾ ਦਾਦੀ ਨੂੰ ਤਾਂ ਨਹੀਂ, ਮਾਤਾ ਪਿਤਾ ਨੂੰ ਤਾਂ ਨਹੀਂ। ਅਤੇ ਜੇ ਤੁਸੀਂ ਸਿੱਖੀ ਨਾਲ ਜੁੜ ਜਾਓਗੇ ਨਾ ਜੀ, ਐਵੇਂ ਨਹੀਂ ਘਰਾਣਿਆਂ ਦੇ ਘਰਾਣੇ ਜੁੜੇ, ਬੱਚੇ ਜੇ ਥਿੜਕ ਵੀ ਜਾਣਗੇ ਉਹ ਥਿੜਕ ਕੇ ਮੁੜੇ ਆਉਣਗੇ, ਕਿਉਂਕਿ ਉਹ ਅੰਦਰ ਸੇਵਾ ਵਾਲੇ ਸਿਮਟਮ ਨੇ। ਇਸੇ ਨੂੰ ਮਹਾਰਾਜ ਨੇ ਕਿਹਾ, ਫਿਰ ਇਹ ਕੁੱਲਾਂ ਤੱਕ ਐਸੇ ਗੁਰਮੁਖ ਦਾ ਜਿਹੜਾ ਪਰਿਵਾਰ जीवन है जिहड़ा सुधर जांदा है।
पौड़ी
पौड़ी अंदर सतगुरु बख्शिश करदे हन।
आपे चाट साल आप है पांदा, आपे चाटड़े पढ़न कौ आने।
वो मालक परमात्मा दा जिहड़ा नाम है ना, ते उहदा जिहड़े चरण ने वह आप ही चाट साल है। चाट साल दा अर्थ हुंदा जिथे बह के पढ़िया जांदा। चाट साल शब्द नूं पाठशाला कहिंदे आ, इहनूं ही आपां जमात भी कह दिंदे, स्कूल कह दिंदे, विद्यालय कह दिंदे। महाराज ने रब्बी बाणी च वचन कहा ना, जिहड़ी सतगुर दी चरण ने, सतगुरु की संगत है, इहनूं भी महाराज ने कहा यह चाट साल है। हुण आपे चाट साल आप है पादा, पादा शब्द बनिया पांधे तों, ते पांधा आपां सुणने ना, महाराज ने पांधे नूं पढ़ाया। पांधा शब्द बनिया पंध तों, पंध दा अर्थ हुंदा राह, पांधे दा अर्थ हुंदा राह दसण वाला। हुण दुनियावी विद्या पढ़ाउण दा राह दसण वाले नूं कहिंदे ने दुनियावी पांधा। हुण गुरु एडी कृपा करदे ने, गुरु रब दे दर वल जाण वाले राह नूं दसण वाला पादा भी आप है, ते जिथे बह के पढ़ाउंदा उहदा थां भी आप है। इसलिए महाराज दे बचन आपे चाट साल आप है पादा, आपे चाटड़े पढ़न को आने, आप ही कृपा करदे ने। ते महाराज जी दे गुरु चरणा अंदर बैठ के जिन्हां नूं पढ़ाउंदा उहनां ते कृपा करके साधा ने बैठा नहीं जांदा। दुनियावी बंदिआं दी सोच हुंदी जी गुरुद्वारे उह जांदे जिहड़े वेहले वेहले, ते लोक उह वी नहीं जिहड़े हस्पताल च पए ने, उह कटारे लगे गए सी। पर उहनां दा पैणा गुरु दरबार च बहना बहुत वड्डा फर्क है। इसलिए गुरु कृपा करके बुलाउंदा। एक बेनती फिर जोड़ा, महाराज ने पादे नूं पढ़ाया, पर पढ़ाईए गल कि परमात्मा दा नाम केवल सत है, बाकी सब कुछ खिर जांदा है। हर पढ़ हर लिख हर जप हर गाओ हर भौजल पार उतारी। इसलिए पढ़न वाले चाटले बुलाउण वाला भी आप, पादा ते चाट साल भी आप है।
आपे पिता माता है आपे, आपे बालक करे सियाणे।
हुण माता पिता की करदे ने, माता ने जे बालक नूं सियाणा करना होवे ना, उन्हों गोद चो कड के स्कूल भेजदी है, किसी जमात विद्यालय भेजदी है, पाठशाला भेजदी। यह नहीं है भी मां दा बच्चे नाल प्यार नहीं, मां बच्चे नूं शिंगारदी है, पर सवार दे स्कूल वाले ने, क्योंकि समझा के सवार दे ने। पर गुरु ऐसा माता पिता, महाराज जी कहन लगे आपे पिता आपे ही माता है। हुण इत्थे दो शब्द ने बड़े गहरे। मां दा काम हुंदा आशीर्वाद देना, पिता दा काम हुंदा झिड़कना। ਤੁਸੀਂ ਵੇਖੋ ਦੁਨਿਆਵੀ ਏਦਾਂ ਹੀ, ਤੇ ਗੁਰੂ ਗ੍ਰੰਥ ਸਾਹਿਬ ਨੇ ਵੀ ਏਦਾਂ ਹੀ ਸਮਝਾਇਆ। ਜਦੋਂ ਮਾਂ ਦੀ ਗੱਲ ਆਈ ਉਦੋਂ ਕਿਹਾ ਪੂਤਾ ਮਾਤਾ ਕੀ ਅਸੀਸ, ਕਿਉਂਕਿ ਮਾਂ ਬੱਚੇ ਨੂੰ ਝਿੜਕੇਗੀ ਨਾ। ਬੱਚਾ ਕਿੰਨਾ ਹੀ ਏਬੀ ਹੋ ਜਾਵੇ, ਮਾਂ ਉਹਨੂੰ ਕਹਿੰਦੀ ਹੈ ਮੈਂ ਰੱਬ ਅੱਗੇ ਅਰਦਾਸ ਕਰਦੀ ਤੈਨੂੰ ਮਾਤਾ ਆ ਜਾ, ਉਹਦੀ ਝਿੜਕ ਵੀ ਇਹ ਹੈ, ਉਹਦੇ ਅੰਦਰ ਅਸੀਸ ਹੁੰਦੀ ਹੈ। ਪਰ ਜਦੋਂ ਪਿਤਾ ਝਿੜਕਦਾ, ਪਿਤਾ ਦੀ ਝਿੜਕ ਵਿੱਚ ਉਪਦੇਸ਼ ਹੁੰਦਾ, ਜਾਂ ਇਹ ਕਹਿ ਲਓ, ਜਾਂ ਇਹ ਕਹਿ ਲਓ ਪਿਤਾ ਉਪਦੇਸ਼ ਵੀ ਝਿੜਕ ਦੁਆਰਾ ਦਿੰਦਾ। ਆਪਾਂ ਰੱਬੀ ਬਾਣੀ ਚੋਂ ਬਚਨ ਪੜ੍ਹਦੇ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੈ ਬਹੁ ਭਾਤੀ ਬਹੁਰ ਪਿਤਾ ਗਲ ਲਾਵੈ। ਇਸ ਲਈ ਉਹ ਝਿੜਕਦਾ ਵੀ ਆਪ ਹੈ, ਗੱਲ ਨਾਲ ਲਾ ਕੇ ਸਮਝਾਉਂਦਾ ਵੀ ਆਪ ਹੈ। ਮਾਤਾ ਦੀ ਨਿਆਈ ਅਸੀਸ ਵੀ ਸਤਿਗੁਰੂ ਆਪ ਦਿੰਦੇ ਨੇ, ਤੇ ਆਪੇ ਛੋਟੀ ਮੱਤ ਵਾਲੇ ਬਾਲਕਾਂ ਨੂੰ ਸਿਆਣੇ ਕਰਨਾ, ਉੱਚੀ ਸੁਰਤ ਕਰਨੀ, ਇਹ ਵੀ ਸਤਿਗੁਰੂ ਆਪ ਕਿਰਪਾ ਕਰਕੇ ਕਰਦੇ ਹਨ।
ਇੱਕ ਥੈ ਪੜ੍ਹ ਬੁੱਝੈ ਸਭ ਆਪੇ, ਇੱਕ ਥੈ ਆਪੇ ਕਰੇ ਇਆਣੇ।
ਆਪ ਹੀ ਗੁਰੂ ਕਿਰਪਾ ਕਰਕੇ ਇੱਕ ਥਾਂ ਤੇ ਸਾਨੂੰ ਪੜ੍ਹਾ ਕੇ ਸਮਝਾ ਦਿੰਦੇ ਨੇ, ਤੇ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ। ਆਪੇ ਇੱਕ ਥੈ ਇਸ ਤਰੀਕੇ ਨਾਲ ਬੁਝਾ ਦਿੰਦੇ ਨੇ, ਇੱਕ ਥੈ ਪੜ੍ਹ ਬੁੱਝੇ ਆ ਸਭ ਆਪੇ, ਇੱਕ ਥੈ ਆਪੇ ਕਰੇ ਇਆਣੇ। ਇਆਣੇ ਦਾ ਹੁੰਦਾ ਅਣਜਾਣ, ਅਣਜਾਣ ਹੋਣਾ ਕੀ ਹੁੰਦਾ ਪਤਾ, ਇਹ ਨਹੀਂ ਵੀ ਉਹ ਜਾਣਦਾ ਨਹੀਂ ਹੁੰਦਾ, ਕਿਉਂਕਿ ਜਿਸ ਨੇ ਇਹ ਕਹਿਤਾ ਮੈਂ ਜਾਣਦਾ ਗੁਰੂ ਗ੍ਰੰਥ ਸਾਹਿਬ, ਉਹਨੂੰ ਅਣਜਾਣ ਬਣਦੇ। ਕਈ ਵਾਰ ਬੇਨਤੀ ਕਰਨਾ ਸੁਣਿਓ, ਦੁਨਿਆਵੀ ਤੁਸੀਂ ਤੌਰ 'ਤੇ ਕੋਈ ਵਿੱਦਿਆ ਹਾਸਲ ਕਰਕੇ ਨੌਕਰੀ ਲੈਣੀ ਨਾ, ਤੁਹਾਨੂੰ ਆਪਣੇ ਸਰਟੀਫਿਕੇਟ ਵਿਖਾਉਣੇ ਪੈਣਗੇ। ਜੋ ਮੈਂ ਪੜ੍ਹਿਆ ਜੋ ਮੈਂ ਕੀਤਾ ਉਹ ਮੈਨੂੰ ਵਿਖਾਉਣਾ ਪਏਗਾ, ਮੈਨੂੰ ਨੌਕਰੀ ਮਿਲ ਜਾਏਗੀ। ਪਰ ਗੁਰੂ ਕੋਲ ਆ ਕੇ ਜੋ ਕੀਤਾ ਉਹਨੂੰ ਛੁਪਾਉਣਾ ਪੈਂਦਾ, ਫਿਰ ਬਖਸ਼ਿਸ਼ ਮਿਲ ਜਾਏਗੀ। ਇੱਥੇ ਵਿਖਾਉਣਾ ਨਹੀਂ ਚਾਹੀਦਾ ਮੈਂ ਕੀ ਹਾਂ, ਮੈਂ ਕੁਝ ਜਾਣਦਾ। ਮਹਾਰਾਜ ਕਹਿੰਦੇ ਸੋਈ ਅਜਾਣ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ। ਉਹ ਅਣਜਾਣ ਹੋ ਜਾਂਦਾ। ਉਹਨੂੰ ਮਹਾਰਾਜ ਨੇ ਕਿਹਾ ਹੋ ਨਜੀਕ ਖੁਦਾਈ ਦੇ ਭੇਤ ਨਾ ਕਿਸੇ ਦੇਣ। ਉਹ ਅਣਜਾਣ ਪੁਣਾ ਇਆਣੇ ਬਾਲਕ ਵੀ ਆਪੇ ਕਰਦਾ। ਇਹਦਾ ਦੂਜਾ ਨੁਕਤਾ ਹੈ। ਕਿਉਂਕਿ ਜਿਹੜਾ ਬੱਚਾ ਹੁੰਦਾ ਨਾ ਉਹ ਮਾਂ ਨੂੰ ਬੜਾ ਪਿਆਰਾ ਹੁੰਦਾ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਜੈਸੇ ਏਕ ਜਨਨੀ ਕੈ ਹੋਤ ਹੈ ਅਨੇਕ ਸੁੱਤ ਸਭ ਇਕੋ ਅਧਿਕ ਪਿਆਰੋ ਸੁੱਤ ਗੋਦ ਕੋ। ਵੱਡਿਆਂ ਨੇ ਕਮਾਈ ਦੇਣੀ ਹੈ ਪਰ ਮਾਂ ਛੋਟੇ ਨਾਲ ਪਿਆਰ ਕਰਦੀ ਹੈ, ਕਿਉਂਕਿ ਉਹ ਡਿਪੈਂਡ ਮਾਂ 'ਤੇ ਹੈ। ਜਿਹੜਾ ਗੁਰੂ 'ਤੇ ਨਿਰਭਰ ਹੋ ਜਾਂਦਾ ਨਾ, ਬਖਸ਼ਿਸ਼ਾਂ ਉਹਨੂੰ ਮਿਲਦੀਆਂ ਨੇ। ਇਸ ਲਈ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਪੜ੍ਹ ਕੇ ਸਮਝਾਉਣ ਬੁਝਾਉਣ ਵਾਲਾ ਵੀ ਗੁਰੂ ਆਪ ਹੈ, ਅਤੇ ਅੰਦਰੋਂ ਇਹ ਬਾਤ ਦੀ ਅਣਜਾਣ ਪੁਣੇ ਦੀ ਬੱਚੇ ਬਿਰਤੀ ਦੀ ਭੋਲਾ ਭਾਉ ਪੈਦਾ ਵੀ ਸਤਿਗੁਰੂ ਆਪ ਕਰਦੇ ਹਨ।
ਇੱਕ ਨਾ ਅੰਦਰ ਮਹਿਲ ਬੁਲਾਏ, ਜਾ ਆਪ ਤੇਰੇ ਮਨ ਸੱਚੇ ਭਾਣੇ।
ਹੁਣ ਮਹਾਰਾਜ ਜੀ ਅੰਤਲੀਆਂ ਪੰਗਤੀਆਂ 'ਚ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਜਿਹੜੇ ਤੇਰੇ ਮਨ ਨੂੰ ਭਾ ਜਾਂਦੇ ਨੇ, ਕਿਉਂਕਿ ਸਤਿਗੁਰੂ ਦੀ ਸੇਵਾ ਤੋਂ ਆਪਾਂ ਗੁਰੂ ਦੇ ਮਨ ਨੂੰ ਭਾਉਣ ਦਾ ਜ਼ਿਕਰ ਕੀਤਾ ਸੀ। ਇਹ ਮਹਾਰਾਜ ਫੈਸਲਾ ਦਿੰਦੇ ਨੇ, ਜਿਹੜੇ ਮਾਲਕ ਪਰਮਾਤਮਾ ਜੀ ਜਾਂ ਆਪ ਤੇਰੇ ਮਨ ਸੱਚੇ ਭਾਣੇ, ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਨੇ, ਕੀ ਕਰਦੇ ਹੋ? ਮਹਾਰਾਜ ਕਹਿੰਦੇ ਉਹਨਾਂ ਨੂੰ ਤੂੰ ਆਪਣੇ ਮਹਿਲ ਅੰਦਰ ਬੁਲਾ ਲੈਂਦਾ। ਹੁਣ ਮਹਿਲ ਕੀ ਹੁੰਦਾ? ਜਿਹਦੇ ਅੰਦਰ ਬਹੁਤ ਘਰ ਹੋਣ, ਜਿਵੇਂ ਮਹਿਲ ਦੇ ਅੰਦਰ ਮਹਿਲ ਕਹਿ ਲਓ, ਕਲੋਨੀ ਕਹਿ ਲਓ, ਕੋਈ ਨਗਰ ਕਹਿ ਲਓ, ਉਸ ਕਲੋਨੀ 'ਚ ਕਿੰਨੇ ਘਰ ਹੁੰਦੇ ਨੇ ਸੁਸਾਇਟੀ 'ਚ, ਇਵੇਂ ਪਰਮਾਤਮਾ ਉਸ ਮਹਿਲ ਦੀ ਤਰ੍ਹਾਂ ਉਹਦੇ ਅੰਦਰ ਸਾਡਾ ਇੱਕ ਘਰ ਹੈ। ਪ੍ਰਮਾਣ ਫਿਰ ਪੜ੍ਹਾਂ ਆਪਾਂ ਪੜ੍ਹਿਆ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜ। ਉਹ ਮਹਿਲ ਅੰਦਰ ਨਿੱਜ ਘਰ, ਇੱਥੇ ਸਿਰਫ ਘਰ ਦੀ ਗੱਲ ਨਹੀਂ, ਮਹਿਲ ਦੀ ਵੀ ਗੱਲ। ਮਹਿਲ ਅੰਦਰ ਨਿੱਜ ਘਰ ਮਿਲੇਗਾ, ਅਤੇ ਉਹ ਨਿੱਜ ਘਰ ਕੀ ਹੈ? ਉਹ ਹੈ ਪਰਮਾਤਮਾ ਦਾ ਟਿਕਾਣਾ। ਅਤੇ ਮਿਲਦਾ ਕਿਹਨਾਂ ਨੂੰ ਹੈ? ਥੋੜ੍ਹੇ ਜਿਹੇ ਇਤਿਹਾਸਕ ਪ੍ਰਮਾਣ ਜ਼ਰੂਰੀ ਹੈ ਸਾਂਝੇ ਕਰਨੇ, ਕਿਉਂਕਿ ਦਿਨ ਚੱਲਦੇ ਨੇ। ਭਾਵੇਂ ਸਮੁੱਚੇ ਪੰਥ ਨੇ ਸਾਕਾ ਨਨਕਾਣਾ ਸਾਹਿਬ ਅਤੇ ਸਾਕਾ, ਇਹਨੂੰ ਜੈਤੋ ਦਾ ਮੋਰਚਾ ਕਹਿੰਦੇ ਨੇ, ਗੰਗਸਰ ਯੁੱਗ ਮੋਰਚਾ ਵਿੱਚ ਕਹਿੰਦੇ, ਬਹੁਤ ਮਹਾਨ ਇਹ ਵੱਡੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਅਸੀਂ ਸਾਡੇ ਅਜੋਕੇ ਪ੍ਰਚਾਰਕ ਅਸੀਂ ਲੋਕ ਛੱਡਦੇ ਜਾ ਰਹੇ, ਕਿਉਂਕਿ ਸਾਡੇ ਹਾਲਾਤ ਇਹ ਨੇ, ਅਸੀਂ ਇਤਿਹਾਸ ਨੂੰ ਤਾਂ ਮਾਈਨਸ ਹੀ ਕਰਦੇ ਜਾ ਰਹੇ ਨਾ ਜੀ, ਬਿਲਕੁਲ ਗੁਸਤਾਖੀ ਮਾਫ। ਇਹ 1921 ਹੈ ਨਾ ਜਿਹੜੀ, ਇਹ ਸਿੱਖ ਇਤਿਹਾਸ ਲਈ ਬੜਾ ਮਹਾਨ ਦਾ ਜਿਹੜਾ ਆਪਾਂ ਕਹੀਏ ਸਮਝਣ ਵਾਲਾ ਸੰਨ ਹੈ, ਸਾਲ ਹੈ। ਵੇਖੋ ਇਹ ਸਭ ਕੁਝ ਵਰਤ ਗਿਆ ਅਤੇ ਬੜੀਆਂ ਵੱਡੀਆਂ ਕੁਰਬਾਨੀਆਂ, ਇਹਨਾਂ ਕੁਰਬਾਨੀਆਂ 'ਚੋਂ ਜਿੱਥੇ ਅਸੀਂ ਬੈਠੇ ਨਾ ਜੀ, ਸਾਡੀ ਇਹ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ। ਵੇਖੋ ਤੁਹਾਡੇ ਚਰਨਾਂ 'ਚ ਬੇਨਤੀ ਹੈ, ਕੇਵਲ ਇੱਕ ਨਿਮਾਣਾ ਦਾਸ ਹੋਣ ਦੇ ਨਾਤੇ ਤੁਹਾਡੇ ਮੇਰੇ ਕੋਈ ਸਹਿਮਤੀ ਭੇਦ ਵਿਚਾਰਾਂ ਦੇ ਭੇਦ ਹੋ ਸਕਦੇ ਹੈ, ਭਰਾਵਾਂ ਦੇ ਹੋ ਜਾਂਦੇ ਹੈ, ਚਾਰ ਭਰਾ ਨੇ, ਪਰ ਜੇ ਕੋਈ ਬੰਦਾ ਦੋ ਭਰਾ ਜਾਂ ਤਿੰਨ ਭਰਾ ਇੱਕ ਪਾਸੇ ਹੋਣ ਅਤੇ ਇੱਕ ਇੱਕ ਪਾਸੇ ਹੋ ਜਾਏ, ਇੱਕ ਭਰਾ ਗੁਆਂਢੀਆਂ ਨਾਲ ਜਾਂ ਦੂਜੇ ਤੀਜੇ ਨਾਲ ਰਲ ਕੇ ਬਾਪੂ ਦੇ ਬਣੇ ਘਰ ਨੂੰ ਢਾਉਣ ਲੱਗ ਜਾਏ, ਉਹਨੂੰ ਸਿਆਣਾ ਨਹੀਂ ਕਹਾਂਗੇ। ਇਹ ਸ਼ਹੀਦਾਂ ਨੇ ਖੂਨ ਦੇ ਕੇ ਬਣਾਈ ਹੈ, ਇਹਦੇ ਪਿੱਛੇ ਚੇਤੇ ਰੱਖਿਓ। ਕੱਲ੍ਹ ਬੜੀ ਵਿਸਥਾਰ ਨਾਲ ਬੇਨਤੀ ਕਰਕੇ ਆਇਆ, ਇਹਦੇ ਪਿੱਛੇ ਬੜੀਆਂ ਗੰਭੀਰ ਨੇ। ਵੇਖੋ 156 ਦੀਆਂ ਸ਼ਹਾਦਤਾਂ ਨੇ, ਅਸੀਂ 86 ਦੀ ਲਿਸਟ ਜਾਰੀ ਕਰ ਪਾਏ ਹਾਂ, ਔਰ ਇਹਦੇ ਸੰਦਰਭ 'ਚ ਬੜੀਆਂ ਕਿਤਾਬਾਂ ਨੇ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਦੋਂ ਆਪਾਂ ਪੜ੍ਹਨੇ ਗੁਰਬਖਸ਼ ਸਿੰਘ ਜੀ ਸ਼ਮਸ਼ੇਰ ਝਬਾਲੀਆ, ਉਹਨਾਂ ਕੋਲੋਂ ਸ਼ਹੀਦੀ ਜੀਵਨ ਕਿਤਾਬ ਲਿਖਾਈ, ਉਹ ਤੋਂ ਬਾਅਦ ਭਰੋਸੇ ਦਾ ਭਾਂਬੜੇ ਕਿਤਾਬਾਂ ਪੜ੍ਹੋ। ਅਸੀਂ ਘਰਾਂ 'ਚ ਬੈਠੇ ਗੱਲ ਕਰੀ ਜਾਂਦੇ ਜੀ, ਵੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਿਟਰੇਚਰ ਨਹੀਂ ਛਾਪਦੀ, ਕਿਤਾਬਾਂ ਨਹੀਂ ਛਾਪਦੀ, ਅਸੀਂ ਪੜ੍ਹਦੇ ਕਿੱਥੇ? ਜੋ ਅਸੀਂ ਚਾਹੁੰਦੇ ਹਾਂ, ਗੁਸਤਾਖੀ ਮਾਫ, ਨਸ਼ਾ ਸਾਡੇ ਲੋਕ ਮੁੱਲ ਲਿਆਉਂਦੇ ਨੇ, ਕੋਟ ਜੈਕਟਾਂ ਮਹਿੰਗੀਆਂ ਮਹਿੰਗੀਆਂ ਕੱਪੜੇ ਪਹਿਣਦੇ, ਅਸੀਂ ਕੋਈ ਗੱਲ ਨਹੀਂ, ਤੁਹਾਡਾ ਸਟੈਂਡਰਡ ਆ ਤਾਂ ਪਹਿਨੋ, ਪਰ ਯਾਦ ਰੱਖਿਓ ਮਹਿੰਗੇ ਸੋਫੇ, ਮਹਿੰਗੇ ਗੱਦੇ, ਮਹਿੰਗੀਆਂ ਗੱਡੀਆਂ, ਮਹਿੰਗੇ ਕੱਪੜੇ ਤੁਹਾਡੇ 5 ਚੱਲਣਗੇ, ਜੇ ਤੁਸੀਂ ਸਾਡੇ ਇਤਿਹਾਸ ਦੀਆਂ ਕਿਤਾਬਾਂ ਆਪਣੇ ਬੱਚਿਆਂ ਨੂੰ ਪੜ੍ਹਾ ਦਿੱਤੀਆਂ, ਇਹ 5 ਤੱਕ ਤੁਹਾਡੇ ਘਰ ਦਾ ਸ਼ਿੰਗਾਰ ਬਣਨਗੇ। 5 ਦੀ ਗੱਲ ਨਹੀਂ, ਇਹ ਦੱਸਣਗੀਆਂ ਲਛਮਣ ਸਿੰਘ ਧਾਰੂਵਾਲੀ ਨੂੰ ਕਿਵੇਂ ਜੰਡ ਨਾਲ ਬੰਨਿਆ ਗਿਆ, ਕਿਵੇਂ ਗੁਰੂ ਅਸਥਾਨ ਨੂੰ ਆਜ਼ਾਦ ਕਰਾਉਣ ਲਈ, ਉਸ ਕੁਕਰਮਾਂ ਨੂੰ ਰੋਕਣ ਲਈ ਸ਼ਹਾਦਤਾਂ ਦਿੱਤੀਆਂ। ਪੜ੍ਹੋ ਜੈਤੋ ਦਾ ਮੋਰਚਾ, ਕਿਵੇਂ ਗੁਰੂ ਕੇ ਅਕਾਲੀ ਸਿੰਘਾਂ ਨੂੰ ਜੇਲ੍ਹਾਂ 70 ਨੂੰ ਫੜ ਕੇ ਰੱਖਿਆ ਗਿਆ, 23 ਮੋਰਚਾ ਚੱਲਿਆ, ਅਕਾਲ ਤਖ਼ਤ ਸਾਹਿਬ ਤੋਂ ਜਥੇ ਜਾਂਦੇ ਰਹੇ, ਗੱਲਾਂ ਕਰਨੀਆਂ ਸੌਖੀਆਂ, ਪਿੰਡਾਂ ਦੇ ਸਿੱਖਾਂ ਨੂੰ ਘਰਾਂ 'ਚ ਬੰਦ ਕੀਤਾ ਜਾਂਦਾ ਸੀ, ਕੰਧਾਂ ਟੱਪ ਕੇ ਜਥਿਆਂ ਦੀ ਸੇਵਾ ਕੀਤੀ ਜਾਂਦੀ ਸੀ। ਐਡੀਆਂ ਮਹਾਨ ਕੁਰਬਾਨੀਆਂ ਕਰ ਕਰਕੇ ਬਣਾਈਆਂ ਹੋਈਆਂ ਸਾਡੀਆਂ ਮਹਾਨ ਸੰਸਥਾਵਾਂ ਨੂੰ, ਵੇਖੋ ਮੈਂ ਬੇਨਤੀ ਕਰਦਾ, ਸ਼ਹੀਦਾਂ ਦੇ ਖੂਨ ਨਾਲ ਬਣੀਆਂ ਇਹ ਸੰਸਥਾਵਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਨੁਕਸਾਨ ਨਾ ਪਹੁੰਚਾਈਏ, ਜੁੜ ਕੇ ਰਹਿਣ ਦਾ ਯਤਨ ਕਰੀਏ। ਅਸੀਂ ਮਾਫ ਨਹੀਂ ਕੀਤਾ ਜਾਏਗਾ ਕਦੇ, ਉਹਨਾਂ ਦਾ ਵੀ ਇਤਿਹਾਸ ਆ ਜ਼ਿਕਰ ਕਰਦੇ ਜਿਨ੍ਹਾਂ ਨੇ ਬਣਾਈ, ਅਤੇ ਕਦੇ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਨਾਮ ਲਿਖਿਆ ਜਾਏਗਾ ਜਿਨ੍ਹਾਂ ਨੇ ਵੰਡਾਈ। ਬਚੋ ਇਸ ਗੱਲ ਤੋਂ, ਇਹ ਬਹੁਤ ਵੱਡਾ ਗੁਨਾਹ ਜੇ ਉਹਨਾਂ ਸ਼ਹੀਦਾਂ ਦੇ ਨਾਮ ਤੇ ਧੱਬਾ ਹੈ। ਆਓ ਉਹਨਾਂ ਨੂੰ ਨਤਮਸਤਕ ਹੋਈਏ, ਯਾਦ ਕਰੀਏ, ਸਮਾਂ ਨਹੀਂ। ਇੰਨੀ ਉਹ ਬੇਨਤੀ ਚੇਤੇ ਰੱਖਿਓ ਸਾਧ ਸੰਗਤ ਜੀ। ਅੱਜ ਦੇ ਦਿਨ 22 ਫਰਵਰੀ ਨੂੰ ਸਾਰੀ ਕੌਮ ਉੱਥੇ ਪਹੁੰਚੀ ਸੀ, 1921 23 ਨੂੰ ਫਿਰ ਸੰਸਕਾਰ ਹੋਏ ਸੀ। ਇੱਕ ਗੱਲ ਇਸ ਸਾਕੇ ਨੇ ਚੇਤੇ ਕਰਾਤੀ ਸੀ, ਉਦੋਂ ਵੀ ਜਿਹੜੇ ਲੋਕ ਤਰਕਾਂ ਕਰਦੇ ਸੀ ਨਾ, ਖੋਪਰੀਆਂ ਕਿਵੇਂ ਲਵਾ ਲਈਆਂ, ਬੰਦ ਬੰਦ ਕਿਵੇਂ ਕਟਾਏ, ਤੇ ਯਾਦ ਰੱਖਿਓ ਸਾਕਾ ਨਨਕਾਣਾ ਸਾਹਿਬ ਨੇ ਚੇਤੇ ਕਰਾਇਆ। ਆਓ ਵੇਖੋ ਅਸੀਂ ਜਿਉਂਦੇ ਭੱਠੀਆਂ 'ਤੇ ਝੋਕੇ ਗਏ, ਜੰਡਾ ਨਾ ਬੰਨੇ ਗਏ, ਪਰ ਯਾਦ ਰੱਖਿਓ ਅਕਾਲੀ ਬਾਣੀ ਨਾਲ ਜੁੜੀ ਅਕਾਲੀ ਫੌਜ ਗੁਰੂ ਕਾ ਖਾਲਸਾ ਉਸੇ ਤਰੀਕੇ ਨਾਲ ਉਸੇ ਜਾਹੋ ਜਲਾਲ ਵਿੱਚ ਹੈ। ਤਾਂ ਹੀ ਕਿਸੇ ਨੇ ਲਿਖਿਆ, ਕੋਈ ਜ਼ੁਲਮ ਕੋਈ ਸ਼ਿਤਮ ਹਮੇ ਮਿਟਾ ਨਹੀਂ ਸਕਦਾ, ਕਿਉਂਕਿ ਸਾਡੀਆਂ ਰਗਾਂ 'ਚ ਕਲਗੀ ਧਰ ਦਾ ਖੂਨ ਹੈ। ਸ਼ਹੀਦ ਗੰਜ ਦੇ ਖੂਹ ਨੂੰ ਪੁੱਛ, ਤਲਵੰਡੀ ਦੀ ਜੂਹ ਨੂੰ ਪੁੱਛ, ਆਰੇ ਦੇ ਦੰਦੇ ਨੂੰ ਪੁੱਛ, ਫਾਂਸੀ ਦੇ ਫੰਦੇ ਨੂੰ ਪੁੱਛ। ਸਾਨੂੰ ਫਾਂਸੀਆਂ 'ਤੇ ਵੀ ਸਕੂਨ ਹੈ, ਕਿਉਂਕਿ ਸਾਡੇ ਅੰਦਰ ਕਲਗੀ ਧਰ ਦਾ ਖੂਨ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਓ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਨੂੰ ਆਪਣੇ ਅੰਦਰ ਮਹਿਲ ਬੁਲਾ ਲੈਂਦੇ, ਜਿਨ੍ਹਾਂ ਨੂੰ ਉਹਨਾਂ ਨੂੰ ਮਹਾਰਾਜ ਜਿਹੜੇ ਉਹ ਸੱਚੇ ਦੇ ਮਨ ਨੂੰ ਭਾਉਂਦੇ ਹਨ ਜੀ।
ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਸੇ ਜਾਣ ਸੱਚੀ ਦਰਗਹ ਜਾਣੇ।
ਜਿਨ੍ਹਾਂ ਨੂੰ ਆਹ ਮਾਲਕ ਵਡਿਆਈ ਦਿੰਦਾ ਹੈ, ਉਹ ਮਾਲਕ ਦੀ ਸੱਚੀ ਦਰਗਾਹ ਅੰਦਰ ਜਾਣੇ ਜਾਂਦੇ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੀ ਖਿਮਾ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੱਜਣਾਂ ਦਾ, ਸਿੰਘ ਸਾਹਿਬਾਨਾਂ ਦਾ, ਸਮੂਹ ਸੰਗਤ ਦਾ ਧੰਨਵਾਦ। ਭੁੱਲਾਂ ਦੀ ਖਿਮਾ ਬਖਸ਼ੋ। ਦੇਹੋ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਅੰਤਲੀਆਂ ਪੰਕਤੀਆਂ ਪੜ ਸਮਾਪਤੀ ਹੈ ਜੀ।
ਇੱਕ ਨਾ ਅੰਦਰ ਮਹਿਲ ਬੁਲਾਏ, ਜਾ ਆਪ ਤੇਰੇ ਮਨ ਸੱਚੇ ਭਾਣੇ, ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਸੇ ਜਾਣ ਸੱਚੀ ਦਰਗਹ ਜਾਣੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।